ਸਤਨਾਮ ਵਾਹਿਗੁਰੂ ਜੀਓ ਬਾਬੁਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭਾਰਾ ਬਾਬੁਲ ਮੇਰਾ ਵੱਡ ਸਮਰਥਾ ਬਾਬੁਲ ਮੇਰਾ ਜੀ ਬਾਬੁਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭਾਰਾ ਜਿਸ ਸਿਮਰਤ ਦੁੱਖ ਕੋਈ ਨ ਲਾਗੈ ਪਵ ਜਲ ਪਾਰਿ ਉਤਾਰਾ ਆਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਸਤਨਾਮ ਵਾਖੇ ਗੁਰੂ ਜੀਓ ਆਸਾ ਮਹੱਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਘੂੰਗਰ ਵਾਜੈ ਜੀ ਮਨ ਲਾਗੈ ਤੋ ਜਮ ਕਹਾਂ ਕਰੇ ਮੋਸੂ ਆਗੈ ਰਹਾ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਥਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਾ ਨੇ ਮਾਰੀ ਏਕ ਤੂੰ ਹੋਰ ਵੇਸ਼ ਬੋ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਏਕ ਤੂੰ ਹੋਰ ਵੇਸ਼ ਬੋ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਹਜ਼ੂਰ ਦੀ ਪਵਿੱਤਰ ਚਰਨ ਸ਼ਰਨ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਪਤਿਤ ਉਦਾਹਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਖਿਬ ਸੁਣ ਨਾਨਕ ਕੀ ਅਰਦਾਸਾ। ਲੜੀ ਵਾਰ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲਤਾ ਕਰ ਰਹੇ ਹਨ ਅੱਜ ਦੇ ਪਵਿੱਤਰ ਸ਼ਬਦ ਅੰਦਰ ਗੁਰੂ ਪਿਤਾ ਜੀ ਸਾਡੀ ਉਸ ਪੱਖ 'ਤੇ ਝਾਤ ਮਰਵਾ ਰਹੇ ਹਨ ਜਿਹੜਾ ਸੀ ਹਮੇਸ਼ਾ ਹੀ ਆਦਿ ਜੁਗਾਂ ਤੋਂ ਸੰਸਾਰ ਉਸ ਤੋਂ ਪਰੇ ਪਰੇ ਰਹਿੰਦੇ ਹਾਂ ਅਸੀਂ ਹਮੇਸ਼ਾ ਜੋ ਸਾਹਮਣੇ ਸਾਡੀ ਨਜ਼ਰ ਚੀਜ਼ ਆ ਰਹੀ ਹੈ ਉਹਦਾ ਬਾਹਰਲਾ ਰੂਪ ਦੇਖਦੇ ਹਾਂ ਉਹਨੂੰ ਚੰਗਾ ਕਹਿ ਲੈਂਦੇ ਹਾਂ ਮਾੜਾ ਉਹਦੇ ਪਿੱਛੇ ਕੀ ਭਾਵਨਾ ਕੰਮ ਕਰ ਰਹੀ ਹੈ ਉਹਦੇ ਤੱਕ ਨਿਗਾਹ ਜਾਂ ਸੋਚ ਨਹੀਂ ਪਹੁੰਚਾਉਂਦੇ ਹਜ਼ੂਰ ਕਹਿੰਦੇ ਦੁਨੀਆ ਦੇ ਅੰਦਰ ਬੜੇ ਸੋਹਣੇ ਸੋਹਣੇ ਨਾਂ ਵਰਤੇ ਜਾ ਰਹੇ ਹਨ ਪਰ ਉਹਨਾਂ ਨਾਮ ਦੇ ਪਿੱਛੇ ਉਹੋ ਜਿਹਾ ਗੁਣ ਨਹੀਂ ਜਦੋਂ ਨਜ਼ਰ ਆਉਂਦਾ ਤਾਂ ਮਨੁੱਖ ਬਹੁਤ ਵਧੇਰੇ ਜ਼ਿੰਦਗੀ 'ਚ ਘਾਟੇ ਖਾਂਦਾ ਹੈ ਕਿਉਂਕਿ ਸਤਿਗੁਰੂ ਜੋ ਨੇ ਨਾ ਗੁਰੂ ਨਾਨਕ ਸਾਹਿਬ ਪਿਤਾ ਜੀ ਇਹਨੇ ਸਾਰੇ ਸੰਸਾਰ ਦੇ ਗੁਰੂ ਜਿਵੇਂ ਇੱਕ ਸਿਆਣਾ ਬਜ਼ੁਰਗ ਬਾਪੂ ਬੈਠਾ ਹੋਵੇ ਘਰ ਅੰਦਰ ਚਾਰ ਪੰਜ ਪੁੱਤ ਹੋਣ ਪੁੱਤਾਂ ਤੋਂ ਪੋਤਰੇ ਹੋਣ ਪੋਤਰੇ ਵੀ ਅੱਗੋਂ ਵਿਆਹੇ ਜਾਣ ਆਪਸ ਵਿੱਚ ਉਹਨਾਂ ਦਾ ਪੁੱਤਰਾਂ ਦਾ ਕਿਸੇ ਗੱਲ ਤੋਂ ਮੂੰਹ ਮੋਟਾਪਾ ਵੀ ਹੁੰਦਾ ਹੈ ਪੋਤਰੇ ਰਲ ਕੇ ਨਹੀਂ ਬੈਠਦੇ ਜਦੋਂ ਕੋਈ ਹੋਰ ਇੱਕ ਦੂਸਰੇ ਨੂੰ ਰਾਏ ਦੇਵੇਗਾ ਤਾਂ ਉਹਦੇ ਅੰਦਰ ਦਵੈਸ਼ ਹੋ ਸਕਦੀ ਹੈ ਪਰ ਬਜ਼ੁਰਗ ਬਾਬਾ ਜੋ ਵੀ ਗੱਲ ਕਰੇਗਾ ਕਰਨ ਤੋਂ ਪਹਿਲਾਂ ਇੱਕ ਗੱਲ ਕਹਿੰਦਾ ਬੱਚਿਓ ਮੈਨੂੰ ਸਾਰੇ ਤੁਸੀਂ ਇੱਕੋ ਜਿਹੇ ਪਿਆਰੇ ਹੋ ਮੈਂ ਤੁਹਾਨੂੰ ਕੇਵਲ ਉਹੀ ਮਤ ਦਿਆਂਗਾ ਜਿਹਦੇ ਨਾਲ ਸਭਨਾਂ ਨੂੰ ਲਾਭ ਹੋਏ ਅਤੇ ਸੱਚਮੁੱਚ ਡਾਕਟਰ ਤਾਰਨ ਸਿੰਘ ਖੁਰਾ ਨੇ ਇੱਕ ਬਚਨ ਕਿਹਾ ਕਹਿੰਦੇ ਜੇ ਜਗਤ ਦੇ ਅੰਦਰ ਸਾਂਝਾ ਬਾਬਾ ਕੋਈ ਅਖਵਾਨ ਦਾ ਹੱਕਦਾਰ ਏ ਤਾਂ ਉਹ ਗੁਰੂ ਨਾਨਕ ਪਿਤਾ ਜਿਸ ਨੇ ਹਿੰਦੂ ਅਤੇ ਮੁਸਲਮਾਨ ਈਸਾਈ ਜੈਨੀ ਬੋਧੀਆਂ ਨੂੰ ਪਿਆਰਿਓ ਇਸ ਤਰ੍ਹਾਂ ਮੱਤ ਸਮੱਤ ਦਿੱਤੀ ਏ ਜਿਵੇਂ ਇੱਕ ਸਿਆਣਾ ਬਜ਼ੁਰਗ ਆਪਣੇ ਪਰਿਵਾਰ ਦੇ ਵੱਖ ਵੱਖ ਜੀਆਂ ਨੂੰ ਦਿੰਦਾ ਨਹੀਂ ਤਾਂ ਕਦੇ ਤੁਸੀਂ ਸੁਣਿਆ ਏ ਭਈ ਮੰਦਰ ਵਿੱਚ ਦੀਵਾਨ ਚੱਲਦਾ ਹੋਵੇ ਅਤੇ ਉੱਥੇ ਬੈਠ ਕੇ ਕਿਸੇ ਮਸਜਿਦ ਦੇ ਵਿੱਚ ਸਿਜਦਾ ਕਰਨ ਵਾਲੇ ਨੂੰ ਉਹਨੂੰ ਸ਼ੁਭ ਗੁਣਾਂ ਦੀ ਜਾਂਚ ਦੱਸੀ ਜਾਏ ਕਦੇ ਮਸੀਤ ਵਿੱਚ ਕੁਰਾਨ ਦੇ ਪਾਠ ਕਰਨ ਵਾਲਿਆਂ ਦੇ ਮੁੱਖ ਤੋਂ ਤੁਸੀਂ ਸੁਣੋਗੇ ਭਈ ਜਿਹੜੇ ਪੁਰਾਣਾਂ ਨੂੰ ਅਤੇ ਮੂਰਤੀਆਂ ਨੂੰ ਮੰਨਦੇ ਉਹਨਾਂ ਦੀ ਵਡਿਆਈ ਵਿੱਚ ਕੋਈ ਸ਼ਬਦ ਹਾਂ ਐਸਾ ਤਾਂ ਸੁਣਦੇ ਆ ਰਹੇ ਹਾਂ ਭਈ ਦੂਸਰੇ ਧਰਮ ਨੂੰ ਕਿਵੇਂ ਹੜੱਪ ਕਰਨਾ ਹੈ ਪਰ ਦੂਸਰੇ ਧਰਮ ਨੂੰ ਪ੍ਰਫੁੱਲਤ ਕਿਵੇਂ ਕਰਨਾ ਇਹ ਗੁਰੂ ਨਾਨਕ ਪਿਤਾ ਦੇ ਕਿਸੇ ਆਇਆ ਉਹਦਾ ਕਾਰਨ ਗੁਰੂ ਨਾਨਕ ਪਿਤਾ ਨੇ ਅੱਜ ਤੱਕ ਕਿਸੇ ਨੂੰ ਦੂਜਾ ਮੰਨਿਆ ਹੀ ਨਹੀਂ ਦੂਜਾ ਹੋਵੇ ਤਾਂ ਉਹਦੇ ਨਾਲ ਵਿਤਕਰਾ ਕਰਨ ਇੱਥੇ ਦੂਜਾ ਕਹੀ ਨਹੀਂ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਘਰ ਅੰਦਰ ਸਮੁੱਚੀ ਲੋਕਾਈ ਨੂੰ ਇੱਕ ਨਿਰੰਕਾਰ ਦੇ ਧੀ ਪੁੱਤ ਮੰਨਿਆ ਗਿਆ ਹੈ ਸਤਸੰਗਿਓ ਹੁਣ ਜਿਹੜੀ ਗਿਰਾਵਟ ਭਾਵੇਂ ਉਹ ਇਸਲਾਮ ਨਾਲ ਸੰਬੰਧਿਤ ਸ਼ਬਦਾਂ 'ਚ ਆਏ ਭਾਵੇਂ ਉਹ ਗਿਰਾਵਟ ਹਿੰਦੂ ਧਰਮ ਨਾਲ ਸੰਬੰਧਿਤ ਕੁਝ ਪੰਥ ਚੱਲੇ ਉਹਨਾਂ 'ਚ ਆਏ ਭਾਵੇਂ ਉਹ ਕਿਧਰੇ ਹੋਰ ਧਰਮ ਸਨ ਆਂਢ ਗੁਆਂਢ ਅੰਦਰ ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਸਾਰਿਆਂ ਨੂੰ ਇਹ ਨਹੀਂ ਕਿਹਾ ਇਹ ਨਾਂ ਵਰਤਣੇ ਬੰਦ ਕਰ ਦਿਓ ਸਾਹਿਬ ਕਹਿੰਦੇ ਨਾਂ ਬੜੇ ਸੋਹਣੇ ਹਨ ਪਰ ਇਹਨਾਂ ਦੇ ਅਨੁਸਾਰ ਤੁਹਾਡਾ ਜੀਵਨ ਨਹੀਂ ਸੋਹਣਾ ਬਣਿਆ ਯਤਨ ਕਰੋ ਜੇ ਨਾ ਸੋਹਣਾ ਵਰਤਦੇ ਹੋ ਤਾਂ ਜ਼ਿੰਦਗੀ ਵੀ ਉਹੋ ਜਿਹੀ ਸੋਹਣੀ ਬਣਾਓ ਸਤਸੰਗੀ ਜਨੋ ਬਿਲਕੁਲ ਇਸੇ ਤਰ੍ਹਾਂ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਸਤਿਗੁਰੂ ਜੀ ਆਖਦੇ ਨੇ ਅੱਜ ਪੂਰੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਵੱਖ ਵੱਖ ਜਿਹੜੇ ਨਾਂ ਵਰਤੇ ਜਾਂਦੇ ਹਨ ਉਹਨਾਂ ਨਾਂ 'ਤੇ ਮਗਰ ਜਦ ਜਿਹੜੇ ਗੁਣ ਨਹੀਂ ਨਜ਼ਰ ਆਏ ਸਤਿਗੁਰੂ ਜੀ ਨੇ ਉਹ ਗੁਣਾਂ ਵੱਲ ਝਾਤ ਪਵਾਈਏ ਵੀ ਇਹ ਗੁਣ ਚਾਹੀਦੇ ਨੇ ਜੇ ਗੁਣ ਹੋਣ ਤਾਂ ਇਹ ਸਤਿਗੁਰੂ ਦਾ ਕਿਹੜਾ ਵਿਸ਼ਾਲ ਕਿਰਦਾ ਏ ਹਜ਼ੂਰ ਇਹ ਨਹੀਂ ਕਹਿੰਦੇ ਤੁਹਾਡੇ ਵਿੱਚ ਗੁਣ ਨਹੀਂ ਤੁਸੀਂ ਮੇਰੇ ਵਿੱਚ ਜਜ਼ਬ ਹੋ ਜਾਓ ਨਹੀਂ ਕਹਿੰਦੇ ਰਵੋ ਜਿੱਥੇ ਮਰਜ਼ੀ, ਇਹ ਨਿਰੰਕਾਰ ਤੇਰੇ ਚੋਧ ਕਨ, ਤੂੰ ਵੱਖ ਵੱਖ ਧਰਮ ਅਤੇ ਰਸਤਿਆਂ ਨੂੰ ਪੈਦਾ ਕੀਤਾ ਏ। ਮੈਨੂੰ ਇੱਕੋ ਗੱਲ ਦੀ ਖੁਸ਼ੀ ਏ, ਭਾਵੇਂ ਕੋਈ ਜਿਸ ਮਰਜ਼ੀ ਰਾਹ 'ਤੇ ਤੁਰੇ, ਪਰ ਉਸ ਹਰ ਆਦਮੀ ਦਾ ਮੂੰਹ ਨਿਰੰਕਾਰ ਤੇਰੇ ਘਰ ਵੱਲ ਚਾਹੀਦਾ ਹੈ। ਭਾਈ ਆਨੰਦ ਲਾਲ ਸਾਹਿਬ ਨਾ, ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਜੇ, ਉਹ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਮੰਦਰ ਜਾ ਤੂੰ, ਜਾ ਮਸਜਿਦ ਵੱਲ ਜਾਵੀਂ, ਜਿੱਧਰ ਵੀ ਜਾਵੇਂ ਜਾ ਤੂੰ ਬੀਬਾ, ਰੱਬ ਦੇ ਘਰ ਵੱਲ ਜਾਵੀਂ, ਜਿੱਧਰ ਤੇਰਾ ਜੀ ਕਰਦਾ ਏ ਤੂੰ ਉਸ ਰਸਤੇ ਨੂੰ ਅਪਣਾ, ਪਰ ਉਸ ਰਸਤੇ ਦਾ ਅੰਤਲਾ ਸਿਰਾ ਨਿਰੰਕਾਰ ਦੇ ਘਰ ਵੱਲ ਜਾਵੇ। ਸਤਸੰਗਿਓ, ਇਸ ਤੰਗ ਦਿਲ ਦੁਨੀਆ ਵਾਲੇ ਲੋਕਾਂ ਨੂੰ ਤਾਂ ਹਜ਼ੂਰ ਦੀਆਂ ਇਹ ਗੱਲਾਂ ਸਮਝ ਵਿੱਚ ਵੀ ਨਹੀਂ ਪੈਂਦੀਆਂ ਭਾਈ ਸਾਹਿਬ ਦਾ ਏਡਾ ਵਿਹੜਾ ਮੋਕਲਾ ਅਤੇ ਵਿਸ਼ਾਲ ਹੈ, ਸਾਰੀ ਸ੍ਰਿਸ਼ਟੀ ਨੂੰ ਲੈ ਰਹੇ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ ਪਿਆਰਿਓ, ਜਿਵੇਂ ਅਸੀਂ ਸਿੱਖ ਅਖਵਾਨੇ ਹਾਂ, ਸਿੱਖ ਦੇ ਘਰ ਜਨਮ ਹੋਇਆ, ਨਾਮ ਰੱਖ ਲਿਆ ਬੱਚਾ ਏ ਅਤੇ ਸਿੰਘ, ਬੱਚੀ ਖੋ ਗਈ ਅਤੇ ਰੱਖ ਲਿਆ ਕੌਰ, ਅਤੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਕੇਵਲ ਇਹ ਦਾਅਵਾ ਕੀਤਾ ਜਾਏ ਮੈਂ ਸਿੱਖ ਹਾਂ, ਮੈਂ ਮੇਰੇ ਨਾਮ ਨਾਲ ਸਿੰਘ ਅਤੇ ਕੌਰ ਲੱਗਾ ਏ। ਸਾਹਿਬ ਕਹਿੰਦੇ ਨਹੀਂ, ਇਹਦੇ ਨਾਲ ਤੂੰ ਮੁਕੰਮਲ ਨਹੀਂ, ਤੇਰੇ ਸਰੀਰ ਨਾਲ ਸਿੰਘ ਅਤੇ ਇਹ ਸ਼ਬਦ ਜ਼ਰੂਰ ਜੁੜ ਗਿਆ ਕੌਰ, ਜਿੰਨਾ ਚਿਰ ਸਿੰਘ ਅਤੇ ਉਹ ਕੌਰ ਵਾਲੇ ਗੁਣ ਪੈਦਾ ਹੋਏ ਪਿਆਰਿਆ, ਇਹ ਨਾ ਵਰਤਣ ਦਾ ਤੈਨੂੰ ਕੋਈ ਲਾਭ ਨਹੀਂ ਕਹਾਉਣਾ। ਅਤੇ ਪੁੱਛਿਆ ਖਜੂਰ, ਉਹ ਸਿੱਖ ਦੇ ਕਿਹੜੇ ਗੁਣ ਅੰਦਰ ਹੋਣ ਅਤੇ ਬਾਹਰੋਂ ਉਹਦੇ ਨਾਮ ਨਾਲ ਸਿੰਘ ਅਤੇ ਕੌਰ ਲੱਗੇ ਉਹ ਸ਼ੋਭਾ ਦਿੰਦਾ ਏ। ਅਤੇ ਸਾਹਿਬਾਂ ਨੇ ਲੜੀਆਂ ਲਾ ਦਿੱਤੀਆਂ ਸਿੱਖ ਨੂੰ ਸਮਝਾਉਣ ਲਈ ਸ਼ਬਦਾਂ ਦੀਆਂ, ਇੱਕ ਨਹੀਂ ਇੱਕ ਜਗ੍ਹਾ 'ਤੇ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਕਰ ਨਾਮ ਤਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਖਰ ਨਾਮ ਤਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਘਰ ਘਰ ਸੋ ਗੁਰਸਿੱਖ ਗੁਰੂ ਮਨ ਭਾਵੈ। ਕਿੱਡਾ ਪਿਆਰਾ ਬਚਨ, ਕੋਈ ਸ਼ੱਕ ਰਹਿ ਗਿਆ ਹੈ ਭਾਈ ਸਿੱਖ ਕਿਉਂ ਜਿਹਾ ਚਾਹੀਦਾ ਅੰਦਰੋਂ? ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੋਵੇ, ਇਸ਼ਨਾਨ ਕਰਕੇ ਆਪਣੀ ਸੁਰਤ ਨਾਮ ਵਿੱਚ ਇਹੋ ਜਿਹੇ ਢੰਗ ਨਾਲ ਜੋੜੇ, ਇਹ ਕਵੇ ਮੇਰਾ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੋ ਗਿਆ ਅੰਦਰੋਂ ਹੀ। ਉਹ ਸੁਰਤੀ ਦਾ ਇਸ਼ਨਾਨ ਏ, ਬਾਹਰਲਾ ਇਸ਼ਨਾਨ ਤਾਂ ਸਿੱਖ ਨੇ ਕਰਨਾ ਹੀ ਏ। ਹਜ਼ੂਰ ਨੇ ਦੋ ਸ਼ਬਦ ਤਾਂ ਇਕੱਠੇ ਵਰਤੇ ਨੇ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਨਹਾਵੇ ਦਾ ਵੀ ਉਹ ਮਤਲਬ ਇਸ਼ਨਾਨ ਦਾ ਵੀ, ਇੱਕ ਇਸ਼ਨਾਨ ਸਰੀਰ ਦਾ ਸਿੱਖ ਨੇ ਕਰਨਾ ਤੰਦਰੁਸਤ ਰਹੇਗਾ, ਸੁਰਤੀ ਦਾ ਇਸ਼ਨਾਨ ਕਰਾਏਗਾ ਅੰਦਰੋਂ ਤੰਦਰੁਸਤ ਹੋਏਗਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਇਸ ਨੂੰ ਪਿਆਰਿਓ। ਫਿਰ ਸਾਹਿਬ ਕਹਿੰਦੇ ਨੇ ਗੁਰੂ ਦੇ ਉਪਦੇਸ਼ ਮੁਤਾਬਕ ਜਪ, ਜਦੋਂ ਦਿਨ ਚੜ੍ਹੇ ਗੁਰਬਾਣੀ ਪੜ੍ਹ, ਉੱਠਦਿਆਂ ਬੈਠਦਿਆਂ ਤੇਰੀ ਰਸਨਾ 'ਤੇ ਨਾਮ ਹੋਵੇ, ਅਤੇ ਫਿਰ ਜੇਕਰ ਤੂੰ ਸਵਾਸ ਗਿਰਾਸ ਜਪਣ ਤੱਕ ਪਹੁੰਚੇ, ਉਹ ਐਹੋ ਜਿਹਾ ਸਿੱਖ ਗੁਰੂ ਨੂੰ ਚੰਗਾ ਲੱਗਦਾ ਏ। ਅਤੇ ਜੇ ਨਿਤਨੇਮ ਵੀ ਨਾ ਖੋਵੇ, ਨਾਮ ਵੀ ਨਾ ਖੋਵੇ, ਕੇਵਲ ਨਾ ਖੋਣਗੇ ਤਾਂ ਸਤਿਗੁਰੂ ਖੁਸ਼ ਨਹੀਂ ਹੋਣਗੇ। ਉਹਨਾਂ ਦੀ ਗੱਲ ਖੁਸ਼ੀ ਦੀ ਨਹੀਂ, ਗੱਲ ਸਾਡੇ ਪੱਲੇ ਕੁਛ ਨਹੀਂ ਪੈਣਾ। ਲਓ ਅੱਜ ਪਹਿਲਾ ਬਚਨ ਸ਼ੁਰੂ ਕਰੀਏ ਜੋ ਅੱਜ ਦੇ ਸ਼ਬਦ ਅੰਦਰ ਏ, ਜਿੰਨਾ ਚਿਰ ਵਿਚਾਰ ਚੱਲੇ ਆਪਣਾ ਧਿਆਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਪੜ੍ਹਿਆ ਜਾਂਦਾ ਉਹਦੇ ਵੱਲ ਰੱਖਿਆ ਕਰੋ, ਕਿਉਂਕਿ ਵਿਚਾਰ ਤਾਂ ਉਹਦੀ ਕਰਨੀ ਜੋ ਸਤਿਗੁਰਾਂ ਨੇ ਕਿਹਾ ਏ। ਜੇ ਉਹ ਭੁੱਲ ਗਈ ਮੂਲ ਗੱਲ ਤਾਂ ਇਹ ਵਿਚਾਰ ਸਾਡੇ ਅੰਦਰ ਖਿੰਡਾਓ ਪੈਦਾ ਕਰੇਗੀ। ਹਜ਼ੂਰ ਦਾ ਬਚਨ ਏ, ਚਾਰ ਪਦਿਆਂ ਦਾ ਬਚਨ, ਵਿੱਦਿਆ ਵਿਚਾਰੇ ਤਾਂ ਪਾਰਉਪਕਾਰੇ। ਸਭ ਤੋਂ ਪਹਿਲਾਂ ਖਜੂਰ ਕਹਿੰਦੇ ਵਿੱਦਿਆ ਜਿਹੜੀ ਹੈ ਇਹ ਪੜ੍ਹਨੀ ਬਹੁਤ ਚੰਗੀ ਹੈ, ਪਰ ਵਿੱਦਿਆ ਉਹ ਚੰਗੀ ਜਿਹੜੀ ਪੜ੍ਹ ਕੇ ਜਿਹਦੇ 'ਚੋਂ ਪਾਰਉਪਕਾਰ ਨਿਕਲੇ। ਐਸਾ ਨਹੀਂ ਵੀ ਸਤਿਗੁਰੂ ਜੀ ਨੇ ਵਿੱਦਿਆ ਦਾ ਖੰਡਨ ਕੀਤਾ ਏ, ਮੈਂ ਆਪਣੇ ਵੀਰ ਭੈਣਾਂ ਨੂੰ ਇੱਕ ਜ਼ਰੂਰ ਇਹ ਬੇਨਤੀ ਕਰਾਂਗਾ, ਅਤ ਨਿਮਰਤਾ ਸਹਿਤ ਪਿਆਰਿਓ, ਜਦੋਂ ਵਿੱਦਿਆ ਦੀ ਗੱਲ ਚੱਲੇ ਤਾਂ ਉਹਨੂੰ ਇੱਕਦਮ ਇਹ ਨਾ ਸੁਣਾ ਦਿਆ ਕਰੋ ਭਈ ਭਾਈ ਮਨੀ ਸਿੰਘ ਕਿਹੜੀਆਂ ਕਲਾਸਾਂ ਪੜ੍ਹਿਆ ਸੀ, ਸੰਤ ਜਰਨੈਲ ਸਿੰਘ ਨੇ ਕਿਹੜੀ ਐੱਮ ਏ ਕੀਤੀ ਸੀ, ਬਾਬਾ ਆਨੰਦ ਸਿੰਘ ਜੀ ਨੇ ਕਿਹੜੀ ਪੀ ਐੱਚ ਡੀ ਕੀਤੀ ਸੀ। ਇਹ ਬਹੁਤ ਵੱਡਾ ਧੋਖਾ ਜੇ ਤੁਹਾਡੇ ਨਾਲ, ਐਸਾ ਨਾ ਕਿਆ ਕਰੋ, ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਹਰ ਬਚਨ ਕਰੋ। ਵਿੱਦਿਆ ਉਦੋਂ ਪੜ੍ਹਨ ਦੀ ਲੋੜ ਨਹੀਂ ਜਦੋਂ ਬਾਬਾ ਆਨੰਦ ਸਿੰਘ ਵਰਗੀ ਕਮਾਈ ਕਰਨੀ ਸ਼ੁਰੂ ਕਰ ਦਿਓਗੇ। ਵਿੱਦਿਆ ਉਦੋਂ ਨਾ ਪੜ੍ਹਿਆ ਜੇ ਜਦੋਂ ਬਾਬਾ ਅਤਰ ਸਿੰਘ ਜੀ ਵਾਂਗੂ ਸਵਾਸ ਸਵਾਸ ਤੁਸੀਂ ਨਾਮ ਜਪਣ ਲੱਗ ਪਓਗੇ। ਸਤਸੰਗੀਓ, ਵਿੱਦਿਆ ਦਾ ਉਦੋਂ ਖੰਡਨ ਕਰਿਆ ਜੇ ਪੜ੍ਹਨ ਦੀ ਲੋੜ ਨਹੀਂ ਜਦੋਂ ਸੰਤ ਜਰਨੈਲ ਸਿੰਘ ਜੀ ਵਾਂਗੂ 101 ਜਪਜੀ ਸਾਹਿਬ ਦੇ ਪਾਠਾਂ ਦੀ ਲੜੀ ਲਾ ਕੇ ਆਪਣੇ ਅੰਦਰ ਨੂੰ ਧੋ ਕੇ ਪਵਿੱਤਰ ਬਣਾ ਲਓਗੇ। ਉਹਦੇ ਤੋਂ ਪਹਿਲਾਂ ਵਿੱਦਿਆ, ਜੇ ਵਿੱਦਿਆ ਮਾੜੀ ਹੈ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਵਿੱਦਿਆ ਦੁਆਰਾ ਲੱਖਾਂ ਨੂੰ ਜੋੜਿਆ ਅਤੇ ਜੋੜ ਰਹੇ ਅਤੇ ਜੋੜਦੇ ਰਹਿਣਗੇ, ਉਹਦਾ ਕੀ ਕਰੋਗੇ। ਸਤਸੰਗੀ ਜਨੋ, ਭਾਈ ਨੰਦ ਲਾਲ ਸਾਹਿਬ ਵਿਦਵਾਨ ਨੇ, ਭਾਈ ਮਨੀ ਸਿੰਘ ਸਾਹਿਬ ਜੀ ਨੇ ਕਈ ਪੁਸਤਕਾਂ ਲਿਖੀਆਂ ਜੇ, ਗਿਆਨ ਰਤਨਾਵਲੀ, ਉਹਨਾਂ ਨੇ ਗੁਰਸਿੱਖਾਂ ਦੇ ਜੀਵਨ, ਉਹਨਾਂ ਦੇ ਗੰਭੀਰ ਨੁਕਤੇ। ਸਵਾਲ ਇਹ ਵੇ, ਸਾਹਿਬ ਕਹਿੰਦੇ ਵਿੱਦਿਆ ਪੜ੍ਹਨ ਤੋਂ ਬਾਅਦ ਜੇ ਇਹ ਮਨ ਨਾਮ ਨਹੀਂ ਜਪਦਾ ਤਾਂ ਐਖੋ ਜੀ ਵਿੱਦਿਆ ਭੱਠ 'ਚ ਪਾਓ, ਨਾ ਪੜ੍ਹੋ ਇਹਦੇ ਨਾਲੋਂ ਉਹ ਚੰਗਾ ਏ। ਪਰ ਜੇ ਵਿੱਦਿਆ ਪੜ੍ਹ ਕੇ ਗੁਰੂ ਕੇ ਪਿਆਰਿਓ, ਪਰ ਉਪਕਾਰ ਕਰਨਾ ਕਈ ਗੁਣਾ ਵਧੇਰੇ ਇਸ ਸੰਸਾਰ ਦਾ ਭਲਾ ਕਰ ਸਕਦੇ ਹੋ। ਪਹਿਲਾਂ ਆਪਣਾ ਭਲਾ, ਫਿਰ ਜਗਤ ਦਾ ਭਲਾ ਹੋਏਗਾ। ਵੇਖੋ, ਦੋਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਤੋਂ ਸਦਕੇ ਜਾਈਏ, ਸਤਿਗੁਰੂ ਜੀ ਕਦੇ ਇੱਕ ਪੱਖ ਨਹੀਂ ਦਿੰਦੇ। ਦੁਪਹਿਰੇ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਵਿਚਾਰ ਚੱਲਦੀ ਸੀ, ਰਾਗ ਨੇ ਨਾ ਸਤਿਗੁਰੂ ਨੇ ਖੁਦ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ, ਅਤੇ ਰਾਗਾਂ ਵਿੱਚ ਬਾਣੀ ਉਚਾਰਨ ਤੋਂ ਬਾਅਦ ਆਪ ਇਹ ਕਿਹਾ ਨੇ ਰਾਗਾਂ ਵਿੱਚ ਸ੍ਰੀ ਰਾਗ ਕਹਿ, ਕਹਿਣ ਲੱਗੇ ਸਭ ਤੋਂ ਸ਼੍ਰੋਮਣੀ ਰਾਗ ਸ੍ਰੀ ਰਾਗਾਂ ਵਿੱਚੋਂ, ਪਰ ਨਾਲ ਹੀ ਕਹਿ ਦਿੱਤਾ ਰਾਗ ਮਗਰ ਹੀ ਨਾ ਲੱਗ ਕੇ ਖਲੋ ਜਾਇਆ ਜੇ, ਇਹ ਰਾਗ ਤਾਂ ਚੰਗਾ ਏ ਜਾਂ ਸੱਚ ਧਰੇ ਪਿਆਰ, ਜੇ ਤੁਹਾਡਾ ਵਾਹਿਗੁਰੂ ਨਾਲ ਪਿਆਰ ਪੈਦਾ ਹੋ ਗਿਆ। ਅਤੇ ਸਾਹਿਬਾਂ ਨੇ ਉਸੇ ਹੀ ਕਿਰਪਾ ਕੀਤੇ, ਕਹਿਣ ਲੱਗੇ ਜੇ ਬੰਦੇ ਦਾ ਰੱਬ ਨਾਲ ਪਿਆਰ ਨਹੀਂ, ਰਾਗ ਉਹਨੂੰ ਬੜੇ ਆਉਂਦੇ ਨੇ, ਅਤੇ ਸਾਹਿਬ ਕਹਿੰਦੇ ਉਹ ਪ੍ਰਵਾਨ ਨਹੀਂ ਚੜੇਗਾ। ਰਾਗ ਨਾਦੈ ਬਾਹਰ ਆ, ਉਹ ਰਾਗ ਨਾਦ ਤੋਂ ਬਾਹਰ ਏ, ਇਹ ਤਾਂ ਸਾਧਨ ਵਸੀਲੇ ਸਨ ਉਸ ਦੇ ਵੱਲ ਜਾਣ ਲਈ। ਜੇ ਵਸੀਲੇ ਨੂੰ ਪਕੜ ਕੇ ਕੋਈ ਖਲੋ ਜੇ ਅਤੇ ਮੰਜ਼ਿਲ ਵੱਲ ਤੁਰੇ ਨਾ, ਉਹਦੇ ਅਰਥ ਬਦਲ ਜਾਣਗੇ। ਹੁਣ ਇੱਕ ਪਾਸੇ ਸਾਹਿਬ ਦਾ ਅੱਜ ਦਾ ਬਚਨ ਏ, ਵਿੱਦਿਆ ਜ਼ਰੂਰ ਵਿਚਾਰੋ ਅਤੇ ਪੜ੍ਹੋ ਰੱਜ ਕੇ, ਪਰ ਉਹਦੇ 'ਚੋਂ ਪਰਉਪਕਾਰ ਨਿਕਲੇ। ਪਰਉਪਕਾਰ ਕਦੋਂ ਨਿਕਲੇਗਾ? ਜਦੋਂ ਪਹਿਲਾਂ ਵਿੱਦਿਆ ਪੜ੍ਹਨ ਵਾਲਾ ਆਪਣੇ 'ਤੇ ਪਰਉਪਕਾਰ ਕਰੇਗਾ। ਆਪਣੇ 'ਤੇ ਪਰਉਪਕਾਰ ਕਿਵੇਂ ਹੁੰਦਾ ਏ? ਜਦੋਂ ਉਹ ਆਪੇ ਦੀ ਮੈਲ ਨੂੰ ਧੋਣ ਲਈ ਬੰਦਗੀ ਦਾ ਓਟ ਆਸਰਾ ਲਵੇਗਾ, ਜਿਉਂ ਜਿਉਂ ਉਹਦਾ ਅੰਦਰ ਧੁੱਪੇਗਾ, ਉਹਦਾ ਅੰਦਰ ਖਿੜੇਗਾ ਖਿੜੇਗਾ, ਅਤੇ ਉਹਦੇ ਕੋਲ ਜੋ ਕੁਝ ਵੀ ਹੋਏਗਾ ਸਹਿਜ ਭਲਾ ਹੀ ਭਲਾ ਹੁੰਦਾ ਤੁਰਿਆ ਜਾਏਗਾ। ਉਹ ਉਚੇਚਾ ਕਰਮ ਕਰੇ ਜਾਂ ਛੋਟਾ ਕਰੇ, ਪਿਆਰਿਓ ਸਤਿਗੁਰੂ ਜੀ ਨੇ ਦੋਨੋਂ ਪੱਖ ਦਿੱਤੇ ਨੇ। ਕਹਿਣ ਲੱਗੇ ਉਹ ਵਿੱਦਿਆ ਨਹੀਂ ਚਾਹੀਦੀ ਕਿਹੜੀ, ਪੰਡੀਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਉਂ ਰਾਮ ਨਾ ਜਪੋ ਅਭਾਗੇ। ਜੇ ਰੱਬ ਦੀ ਬੰਦਗੀ ਨਹੀਂ ਨਾ ਕਰਦੇ ਤਾਂ ਕਹਿੰਦੇ ਉਹ ਵਿਦਵਾਨ ਪੰਡਤਾ ਡੁੱਬ ਜਾਏਗਾ, ਪੰਡਿਤ ਉਹ ਨਹੀਂ ਜਿਹਦੇ ਸਿਰ 'ਤੇ ਬੋਧੀ। ਮੇਰੇ ਜਿਹਾ ਨੂੰ ਵੀ ਸਤਿਗੁਰੂ ਪੰਡਿਤ ਆਖਦੇ, ਭਾਵ ਜੋ ਵਿੱਦਿਆ ਦੇ ਸਹਾਰੇ ਜਗਤ ਨਾਲ ਗੱਲ ਕਰ ਰਿਹਾ ਹੈ। ਹਜ਼ੂਰ ਕਹਿੰਦੇ ਨੇ ਹਰ ਉਹ ਵਿੱਦਿਆਵਾਨ ਪੁਰਸ਼, ਜੇਕਰ ਤੂੰ ਨਾਮ ਨਹੀਂ ਜਪਿਆ ਤਾਂ ਤੂੰ ਭੈੜੇ ਪਾਸੇ ਲੱਗ ਪਿਆ ਏ। ਅਗਲਾ ਬਚਨ ਬੜਾ ਗੰਭੀਰਤਾ ਵਾਲਾ ਜੇ ਸਤਿਗੁਰੂ ਜੀ ਦਾ, ਹਜ਼ੂਰ ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਇੱਕ ਤਾਂ ਵੀ ਨਾ ਦੁਨੀਆ ਵੀ ਪੜ੍ਹਾਈ ਪੜ੍ਹਨੀ, ਉਹ ਤਾਂ ਚਾਹੀਦੀ ਚਾਹੀਦੀ। ਗੁਰਮਤਿ ਦੀ ਪੜ੍ਹਾਈ ਵਿੱਚ ਜਰਾ ਉਹਨੂੰ ਪ੍ਰਵੇਸ਼ ਕਰਕੇ ਸੋਚੋ, ਸਤਿਗੁਰੂ ਸਿੱਖ ਨੂੰ ਕਿਸ ਤਲ 'ਤੇ ਖੜ੍ਹਾ ਕਰਦੇ ਨੇ। ਕਹਿੰਦੇ ਨੇ ਇੱਕ ਆਦਮੀ ਨੂੰ ਵੇਦ ਪੁਰਾਣ ਬੜੇ ਆਉਂਦੇ ਹੋਣ, ਇੱਕ ਆਦਮੀ ਨੂੰ ਕੁਰਾਨ ਸ਼ਰੀਫ ਵੀ ਯਾਦ ਖੋਵੇ। ਮੈਂ ਹੈਰਾਨ ਹੋਇਆ ਇਤਿਹਾਸ ਦੇ ਪੰਨੇ ਪੜ੍ਹ ਕੇ। ਕੌਡਾ ਰਾਖਸ਼ ਇਸ ਜਨਮ ਤੋਂ ਪਹਿਲਾਂ ਇੱਕ ਵੱਡਾ ਵਿਦਵਾਨ ਸੀ। ਦੋ ਵੇਦ ਇਹਨੂੰ ਜ਼ੁਬਾਨੀ ਯਾਦ ਸਨ। ਮੁਰਸ਼ਦ ਦਾ ਸਤਿਕਾਰ ਨਾ ਕੀਤਾ, ਸਰਾਪ ਲੱਗਾ ਅਤੇ ਰਾਖਸ਼ ਬਣ ਗਿਆ। ਪਰ ਸਰਾਪਿਆਂ ਨੂੰ ਗੁਰੂ ਨਾਨਕ ਪਿਤਾ ਨੇ ਆ ਕੇ ਬਖਸ਼ਿਆ। ਸਤਸੰਗੀ ਜਨੋ, ਹੁਣ ਇੱਕ ਆਦਮੀ ਨੂੰ ਦੋ ਵੇਦ ਯਾਦ ਹੋਣ, ਇੱਕ ਨੂੰ ਕੁਰਾਨ ਵੀ ਯਾਦ ਹੋਵੇ, ਤੀਸਰੇ ਨੂੰ ਅੱਧੀ ਤੋਂ ਵੱਧ ਬਾਈਬਲ ਯਾਦ ਹੋਵੇ, ਚੌਥੇ ਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਬੇਅੰਤ ਸ਼ਬਦ ਅਤੇ ਭਾਈ ਗੁਰਦਾਸ ਅਤੇ ਭਾਈ ਆਨੰਦ ਲਾਲ ਯਾਦ ਹੋਵੇ। ਹਜ਼ੂਰ ਕਹਿਣ ਲੱਗੇ, ਜੇ ਇਹ ਸਾਰਾ ਕੁਝ ਯਾਦ ਏ, ਜੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਪਰਮੇਸ਼ੁਰ ਦੀ ਯਾਦ ਵਿੱਚ ਨਹੀਂ ਜੁੜਿਆ, ਅਤੇ ਇਹ ਵਿੱਦਿਆ ਵੀ ਤੇਰੀ ਇੰਝੇ ਜਿਵੇਂ ਖੋਤੇ 'ਤੇ ਚੰਦਨ ਲੱਦ ਦਿੱਤਾ ਹੋਵੇ। ਉਹ ਪੜ੍ਹਾਈ ਤਾਂ ਦੂਰ ਦੀ ਗੱਲ ਏ ਨਾ, ਪਰ ਲੋਕ ਕਹਿਣਗੇ ਭਈ ਇਹਨੂੰ ਬੜੀ ਬਾਣੀ ਆਉਂਦੀ ਏ। ਸਵਾਲ ਬਾਣੀ ਆਉਣ ਦਾ ਨਹੀਂ, ਸਵਾਲ ਕਹਿ ਉਸ ਬਾਣੀ ਨਾਲ ਇਸ ਨੇ ਪਿਆਰ ਕੀਤਾ ਏ ਕਿ ਨਹੀਂ। ਮੈਂ ਇਹੋ ਜਿਹੇ ਵੀ ਵੀਰ ਦੇਖੇ ਕਨ, ਕਿਸੇ ਧਰਮ ਦੀ ਕੀ ਗੱਲ ਕਰਨੀ, ਉਹਨੇ ਰਾਤ ਨੂੰ ਪੀ ਲੈਣੀ ਖੂਬ, ਅਤੇ ਪੀ ਕੇ ਭਗਤ ਕਬੀਰ ਸਾਹਿਬ ਦੇ ਸਲੋਕ ਉਹਨੇ ਜ਼ੁਬਾਨੀ ਯਾਦ ਕਰ ਲੈ, ਫਿਰ ਕਿਧਰੇ ਪੀ ਲੈਣੀ ਅਤੇ ਭੱਟਾਂ ਦੇ ਸਵਈਏ ਯਾਦ ਕਰ ਲੈਣੇ। ਉਹਨੂੰ ਕੀ ਆਖੋਗੇ ਵੀ ਇਹਨੂੰ ਬਾਣੀ ਯਾਦ ਏ ਅਤੇ ਪੱਕਾ ਸਿੱਖ ਏ? ਸਤਿਗੁਰੂ ਪਿਤਾ ਮਹਾਰਾਜ ਜੀ ਕਹਿੰਦੇ ਨੇ, ਹਰ ਚੀਜ਼ ਦੇ ਦੋਨੋਂ ਪੱਖਾਂ ਨੂੰ ਵੇਖਿਆ ਜੇ। ਸਾਹਿਬ ਦਾ ਬੱਚੇ ਨੇ ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਭਾਰਾ। ਖੋਤੇ 'ਤੇ ਚਾਹੇ ਮਿੱਟੀ ਲਾ ਦਿਓ ਚਾਹੇ ਚੰਦਨ, ਕਹਿੰਦੇ ਵਿੱਦਿਆ ਇੱਕ ਚੰਦਨ ਦੀ ਤਰ੍ਹਾਂ ਬੜਾ ਕੀਮਤੀ ਧਨ ਸੇ, ਪਰ ਜਿਵੇਂ ਖੋਤੇ ਨੂੰ ਚੰਦਨ ਦੀ ਸਾਰ ਨਹੀਂ ਅਤੇ ਨਾ ਜਪਣ ਵਾਲੇ ਨੂੰ ਇਸ ਕੀਮਤੀ ਵਿੱਦਿਆ ਦੀ ਸਾਰ ਨਾ ਇਹਨੇ ਪਾਈ, ਤਾਂ ਇਸ ਵਿੱਦਿਆ ਦਾ ਕੋਈ ਲਾਭ ਨਹੀਂ ਜੇ ਪੜ੍ਹਨ ਦਾ, ਇਹ ਸਗੋਂ ਨੁਕਸਾਨ ਕਰੇਗੀ। ਉਹਦੇ ਤੋਂ ਸੁਚੇਤ ਹੋਣਾ। ਪਰ ਸਾਧ ਸੰਗਤ, ਹਜ਼ੂਰ ਕਹਿ ਰਹੇ ਨੇ ਜਿਹੜੀ ਵਿੱਦਿਆ ਨੂੰ ਪੜ੍ਹ ਕੇ ਪਰਉਪਕਾਰ ਨਿਕਲੇ ਉਹ ਵਿੱਦਿਆ ਬਹੁਤ ਚਾਹੀਦੀ ਹੈ। ਪਰਉਪਕਾਰ ਮੈਂ ਫਿਰ ਦੁਬਾਰਾ ਸ਼ਬਦ ਦੁਹਰਾਉਣ ਲੱਗਾ, ਉਹ ਕਰੇਗਾ ਜਿਹਨੇ ਆਪਣੇ 'ਤੇ ਉਪਕਾਰ ਕੀਤਾ ਏ। ਉਪਕਾਰ ਕਿਵੇਂ ਕੀਤਾ ਜਾਂਦਾ ਏ? ਸਤਸੰਗੀ ਜਨੋ, ਜਿਹਨੇ ਆਪਣੇ ਅੰਦਰ ਨਾਮ ਅਤੇ ਬਾਣੀ ਨੂੰ ਪਿਆਰ ਕਰਕੇ ਵਸਾਇਆ ਏ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਪਿਆਰਿਓ, ਉਹਨਾਂ ਨੇ ਕਲਮ ਬਹੁਤ ਚਲਾਈ ਏ, ਪਰ ਕਲਮ ਇਸ ਦੁਨੀਆ ਅੰਦਰ ਆਪਣਾ ਨਾਮ ਬਣਾਉਣ ਵਾਸਤੇ ਨਹੀਂ, ਸਾਹਿਤ ਰਚਿਆ ਨੇ ਇਸ ਲਈ ਨਹੀਂ ਵੀ ਲੋਕ ਕਹਿਣ ਇਹ ਬਹੁਤ ਤਕੜਾ ਵਿਦਵਾਨ ਏ, ਨਹੀਂ, ਉਹਨਾਂ ਦੀ ਆਪਣੀ ਇੱਛਾ ਅਤੇ ਇਹ ਸੀ ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੇ ਹੁੰਦੀ ਪੂਰੀ ਨਾ, ਮੈਂ ਤਰਲੇ ਲੈ ਰਿਹਾ, ਤਰਲੇ ਲੈਂਦੇ ਰੇ ਮੈਨੂੰ ਕੋਈ ਜਾਣੇ ਪਛਾਣੇ ਨਾ। ਪਰ ਤੁਸੀਂ ਵੇਖੋਗੇ ਸਤਸੰਗੀ ਜਨੋ, ਰਾਤ ਹਰ ਰੋਜ਼ ਬਿਨਾ ਨਾਗਾ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ, ਰਾਤ ਨੂੰ ਉੱਥੇ ਜਦੋਂ ਸੰਗਤਾਂ ਨੇ ਆਰਾਮ ਕਰਨਾ, ਪਹਿਲਾਂ ਪਰਕਰਮਾ ਦੀ ਸੇਵਾ, ਜਦੋਂ ਕਿਵਾੜ ਖੁੱਲ੍ਹਣਾ ਅਤੇ ਅੰਦਰ ਦੀ ਸੇਵਾ, ਉਸ ਤੋਂ ਬਾਅਦ ਪੰਜ ਚਾਰ ਘੰਟੇ ਸਿਮਰਨ 'ਚ ਉੱਥੇ ਬਹਿ ਜਾਣਾ। ਭਾਈ ਵੀਰ ਸਿੰਘ ਦੀ ਸਾਰੀ ਰਾਤ ਪਿਆਰ ਇਹਦੀ ਗੋਦ ਵਿੱਚ ਬਤੀਤ ਹੁੰਦੀ ਏ। ਇਹੋ ਜਿਹੀ ਘਟਨਾ ਵਾਪਰ ਗਈ। ਦਸਵੀਂ 'ਚ ਪੜ੍ਹਦੇ ਸਨ, ਈਸਾਈਆਂ ਨੇ ਦਸਵੀਂ 'ਚ ਪੜ੍ਹਾਉਂਦਿਆਂ ਇੱਕ ਲੇਖ ਪੜ੍ਹਾਇਆ ਬੱਚਿਆਂ ਨੂੰ, ਭਈ ਸਿੱਖ ਛੇਤੀ ਨਾਲ ਮਿਟ ਰਹੇ ਨੇ, ਕੁਝ ਸਮੇਂ ਬਾਅਦ ਇਹ ਮਿਟ ਜਾਣਗੇ। ਅੰਦਰ ਨੂੰ ਟੁੰਬ ਗਿਆ। ਕਹਿਣ ਲੱਗੇ, ਨਹੀਂ, ਕਲਗੀਆਂ ਵਾਲ ਇਹਦਾ ਪੰਥ ਕਦੇ ਮਿਟੇਗਾ ਨਹੀਂ, ਇਹ ਸਦਾ ਰਹੇਗਾ, ਪਰ ਇਹਦੇ ਲਈ ਤੈਨੂੰ ਵੀ ਕੁਝ ਕਰਨਾ ਚਾਹੀਦਾ ਏ। ਅੰਦਰ ਹੂਕ ਨਿਕਲੇ, ਫਿਰ ਪੜ੍ਹਿਆ ਸਾਹਿਤ। ਕਹਿਣ ਲੱਗੇ, ਸਾਡੇ ਕੋਲ ਆਪਣਾ ਕੋਈ ਲਿਟਰੇਚਰ ਨਹੀਂ, ਧਰਮ ਦਾ ਪ੍ਰਚਾਰ ਕਰਨ ਵਾਲਾ ਵਿਦਵਾਨਾਂ ਨੇ ਐਸਾ ਯਤਨ ਨਹੀਂ ਕੀਤਾ ਜਿਹੜਾ ਕਿ ਦੁਨੀਆ ਨੂੰ ਦੱਸਿਆ ਜਾਵੇ ਸਿੱਖ ਕੌਣ ਨੇ ਅਤੇ ਇਹਨਾਂ ਦਾ ਗੁਰੂ ਕੀ ਕਹਿੰਦਾ ਏ। ਅਤੇ ਉਦੋਂ ਇਹ ਵੇਖਿਆ ਜਿਹੜਾ ਸਾਹਿਤ ਲਿਖਿਆ ਏ ਉਹਦੇ ਵਿੱਚ ਮਿਲਾਵਟਾਂ ਬਹੁਤ ਪਾ ਦਿੱਤੀਆਂ ਨੇ ਵਿਰੋਧੀਆਂ ਨੇ, ਉਹ ਸਾਹਿਤ ਵਿੱਚੋਂ ਖੇੜਾ ਨਹੀਂ ਪੈਦਾ ਹੋ ਰਿਹਾ, ਉਹਦੇ 'ਚੋਂ ਕੋਈ ਆਤਮਾ ਨੂੰ ਰੰਗ ਨਹੀਂ ਚੜ੍ਹ ਰਿਹਾ। ਬਸ ਉਦੋਂ ਹੀ ਅਰਦਾਸ ਕੀਤੀ, ਸਾਹਿਬਾ ਮੇਰੇ 'ਤੇ ਮਿਹਰ ਕਰ, ਮੇਰੀ ਸਾਰੀ ਜ਼ਿੰਦਗੀ ਲੰਘ ਜਾਵੇ, ਹਰ ਉਹ ਅੱਖਰ ਇਹਦੇ ਤੋਂ ਲਿਖਾ ਜਿਹੜੇ ਅੱਖਰਾਂ ਨੂੰ ਪੜ੍ਹਨ ਤੋਂ ਬਾਅਦ ਹਰ ਆਦਮੀ ਦੀ ਜ਼ੁਬਾਨ ਤੋਂ ਇਹ ਨਾ ਨਿਕਲੇ ਵੀ ਵੀਰ ਸਿੰਘ ਬਹੁਤ ਵੱਡਾ ਏ, ਉਹਦੇ ਅੰਦਰੋਂ ਇਹ ਨਿਕਲੇ ਵੀ ਗੁਰੂ ਨਾਨਕ ਪਿਤਾ ਜੀ ਕਿਹੜੇ ਵੱਡੇ ਸਨ। ਉਹਦਾ ਅੰਦਰ ਖਿੜ ਜਾਵੇ, ਉਹਦਾ ਧਿਆਨ ਗੁਰੂ ਚਰਨਾਂ 'ਚ ਜੁੜ ਜਾਵੇ, ਅਤੇ ਗੁਰੂ ਪਿਆਰਿਓ ਹੈਰਾਨ ਹੋਵੋਗੇ, ਮੇਰੇ ਵੀਰ ਜਿਨ੍ਹਾਂ ਨੇ ਭੈਣ ਅਨੀ ਕਿਧਰੇ ਉਹ ਪੜ੍ਹਿਆ ਹੋਵੇ, ਉਹਨਾਂ ਨੇ ਕੁਝ ਨਾਵਲ ਲਿਖੇ ਸੁੰਦਰੀ ਪੜ੍ਹ ਕੇ, ਕਿਹੜਾ ਜਿਹਦੇ ਅੰਦਰ ਥੋੜ੍ਹਾ ਬਹੁਤ ਵੀ ਕਿਣਕਾਂ ਮਾਤਰ ਧਰਮ ਲਈ ਪਿਆਰ ਹੋਏਗਾ ਨਾ, ਉਹ ਕਈ ਕਈ ਜਪਜੀ ਸਾਹਿਬ ਦੇ ਪਾਠ ਕਰਨ ਲਈ ਮਜਬੂਰ ਹੋ ਜਾਏਗਾ। ਬਾਬਾ ਨੌਧ ਸਿੰਘ ਜੇਕਰ ਕੋਈ ਪੜ੍ਹ ਲਵੇ, ਉਹਨੂੰ ਪਤਾ ਲੱਗ ਜਾਏਗਾ ਸੰਸਾਰ ਦੇ ਨਾਲ ਦਵੈਸ਼ ਰਹਿਤ ਹੋ ਕੇ ਕਿਵੇਂ ਇਸ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਵਿਚਰਨਾ ਹੈ। ਬਾਬਾ ਅਤਰ ਸਿੰਘ ਜੀ ਖੁਰਾਂ ਦਾ ਜੀ, ਬਾਬਾ ਤੇਜਾ ਸਿੰਘ ਨੇ ਲਿਖਿਆ, ਅਨੇਕਾਂ ਵੀਰ ਮਿਲੇ ਕਹਿਣ, ਉਹ ਪਿਆਰਿਓ 10-20 ਪੰਨੇ ਨਹੀਂ ਪੜ੍ਹ ਸਕਦੇ, ਬੈਰਾਗ ਦੀਆਂ ਕਾਂਗਾਂ ਛੁੱਟ ਜਾਂਦੀਆਂ ਨੇ। ਉਹਦਾ ਕਾਰਨ, ਜਦੋਂ ਕਲਮ ਚਲਾਏਗਾ ਜਿਹਨੇ ਖਿਰਦੇ 'ਤੇ ਪਹਿਲਾਂ ਨਾਮ ਚਲਾਇਆ ਏ, ਜਦੋਂ ਕੋਈ ਜ਼ੁਬਾਨ ਚਲਾਏਗਾ ਜਿਹਨੇ ਜ਼ੁਬਾਨ 'ਤੇ ਕਦੇ ਸਾਈਂ ਦਾ ਨਾਮ ਬਿਠਾਇਆ, ਉਹ ਦੂਸਰੇ ਦੇ ਅੰਦਰ ਵੀ ਉਹ ਰੋਹ ਜੀਵਨ ਦੀ ਪੈਦਾ ਕਰੇਗਾ। ਸਤਸੰਗੀ ਜਨੋ, ਮੇਰੇ ਕਹਿਣ ਤੋਂ ਮੁਰਾਦ, ਭਾਈ ਵੀਰ ਸਿੰਘ ਜੀ ਨੇ ਬਹੁਤ ਕੁਝ ਲਿਖਿਆ, ਪਰ ਪਹਿਲਾਂ ਅੰਦਰ ਉਹ ਸੱਚ ਨੂੰ ਵਸਾਇਆ ਅਤੇ ਪਾਰਉਪਕਾਰ ਕਿੱਡਾ ਹੋ ਗਿਆ। ਸਿਆਣੇ ਵਿਦਵਾਨਾਂ ਦੀ ਇੱਕ ਰਾਏ ਜੇ ਸਤਸੰਗੀਓ, ਇਹ ਗੱਲ ਕਹਿ ਕੇ ਤੁਰੇ ਸਾਰੇ ਪ੍ਰਤੀਕ ਸਤਿਗੁਰਾਂ ਨੇ ਕਹੇ ਨੇ ਵੀ ਪਾਰਉਪਕਾਰ ਵਾਲੀ ਵਿੱਦਿਆ ਬਹੁਤ ਜ਼ਰੂਰੀ ਚਾਹੀਦੀ ਏ। ਪਾਰਉਪਕਾਰ ਤੋਂ ਰਹਿਤ ਵਿੱਦਿਆ ਦਾ ਕੋਈ ਲਾਭ ਨਹੀਂ। ਹਾਂ, ਦੁਨੀਆਂ ਵਿੱਚ ਉਹ ਤਰੱਕੀਆਂ ਕਰਕੇ ਵੱਡੇ ਮੁਰਾਤਬਿਆਂ 'ਤੇ ਪਹੁੰਚੇਗਾ, ਪਰ ਜੇ ਉਹ ਗੁਰੂ ਨਾਨਕ ਦੇ ਪਰਮੇਸ਼ਰ ਦੇ ਚਰਨਾਂ ਤੱਕ ਨਹੀਂ ਗਿਆ ਤਾਂ ਕੀ ਲਾਭ। ਵੱਡਾ ਹੋ ਗਿਆ ਬਾਹਰੋਂ, ਅੰਦਰ ਉਹਦਾ ਉਸੇ ਤਰ੍ਹਾਂ ਹੀ ਪਿਆਰਿਓ ਅਸ਼ਾਂਤ, ਅੰਦਰੋਂ ਉਹ ਲਾਲਚ ਦੀ ਮਾਰ ਖਾ ਰਿਹਾ, ਹੰਕਾਰ ਦੀ ਅੱਗ ਅਤੇ ਚਿੰਤਾ ਦੀ ਅੱਗ ਵਿੱਚ ਸੜਦਾ ਪਿਆ ਏ, ਕੀ ਕਰਨਗੇ ਵੱਡੀਆਂ ਪਦਵੀਆਂ। ਪਿਆਰਿਓ, ਮੈਂ ਬੇਨਤੀ ਕਰਨ ਲੱਗਾ ਸਾਂ, ਜਦੋਂ ਸਤਿਗੁਰੂ ਜੀ ਨੇ ਕਿਹਾ ਨਾ ਪਰਉਪਕਾਰ ਨਿਕਲੇ, ਭਾਈ ਵੀਰ ਸਿੰਘ ਜਦੋਂ ਇਹ ਲਿਖਦੇ ਸਨ ਅਤੇ ਸਾਧ ਸੰਗਤ ਉਹਦਾ ਇੱਕ ਪ੍ਰਮਾਣ ਕੇਵਲ ਦੇਣ ਲੱਗਾ, ਉਹਨਾਂ ਦੇ ਅੰਦਰ ਜਦੋਂ ਲਿਖਣ ਲੱਗਿਆਂ, ਇਹ ਸਾਰਿਆਂ 'ਤੇ ਨਹੀਂ ਕਿਰਪਾ ਹੁੰਦੀ ਜੇ, ਬਹੁਤ ਵਾਰੀ ਵਿੱਦਿਆ ਜਿਹੜੀ ਏ ਨਾ, ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਮੁਤਾਬਕ, ਲੋਕ ਨਾ ਇੱਕ ਦੂਸਰੇ ਨੂੰ ਹਰਾਉਣ ਵਾਸਤੇ ਵਿੱਦਿਆ ਦਾ ਸਹਾਰਾ ਲੈਂਦੇ ਨੇ। ਮੈਂ ਆਖੋ ਜਾਂ ਬੋਲਿਆ ਵੀ ਦੂਸਰੇ ਨੂੰ ਕੱਟ ਕੇ ਰੱਖ ਦਿੱਤਾ, ਇਹ ਧਰਮ ਨਹੀਂ ਕਹਿੰਦਾ। ਵਿੱਦਿਆ ਉਹ ਨਹੀਂ ਜਿਹੜੀ ਕਿਸੇ ਦੂਸਰੇ ਨੂੰ ਨੀਵਾਂ ਵਿਖਾਵੇ। ਗੁਰੂ ਨਾਨਕ ਦੇ ਘਰ ਦੀ ਵਿੱਦਿਆ ਉਹ ਕਹਿ ਨੀਵਿਆਂ ਨੂੰ ਵੀ ਕਿਸੇ ਉੱਚੇ ਦੀ ਚਰਨ ਛੋਹ ਦਾ ਕੋਈ ਅਹਿਸਾਸ ਕਰਾਵੇ। ਸਤਸੰਗਿਓ, ਇੱਥੇ ਹਰ ਚੀਜ਼ ਸਾਹਿਬ ਦੇ ਘਰ ਨਿੱਤ ਨਵੀਂ ਕਹਿ ਅਤੇ ਉੱਚੇ ਸਿਧਾਂਤ ਕਹਿਣ। ਭਾਈ ਵੀਰ ਸਿੰਘ ਲਿਖ ਰਹੇ ਸਨ, ਮੇਜ਼ 'ਤੇ ਕਾਗਜ਼ ਪਏ, ਕਲਮ ਚੱਲ ਰਹੀ ਏ ਅਤੇ ਨੇਤਰ ਬੰਦ ਕਹਿਣ, ਕਲਮ ਰੁਕੀ ਹੋਈ ਹੈ, ਕਿਸੇ ਡੂੰਘੇ ਧਿਆਨ ਵਿੱਚ ਗਏ ਹੋਏ ਸਨ। ਅਚਾਨਕ ਇੱਕ ਪਰਿਵਾਰ ਜਿਹਨੇ ਬੜੀ ਸੇਵਾ ਕੀਤੀ, ਦੋਵੇਂ ਜੀ ਆਏ ਅਤੇ ਭਾਈ ਸਾਹਿਬ ਅਤੇ ਉਹਨਾਂ ਦੀ ਬੇਬੇ ਘਰੋਂ ਲਾਜਾਂ ਉਹ ਆਏ। ਉਹਨਾਂ ਵੇਖਿਆ ਭਾਈ ਸਾਹਿਬ ਆਪਣੇ ਅੰਤਰ ਧਿਆਨ ਹੋ ਕੇ ਬੈਠੇ ਨੇ ਅਤੇ ਕਦੇ ਇਹ ਫਤਿਹ ਤੋਂ ਇਲਾਵਾ ਪੈਰੀ ਖੱਚ ਤਾਂ ਕੀ ਮਜ਼ਾ ਲਵਾ ਜਾਣ, ਪਰ ਅੱਜ ਕਹਿੰਦੇ ਜੀ ਚਾਹੁੰਦਾ ਡੋਲ ਜੀ ਗਏ। ਉਹਨੇ ਛੋੜਾ ਜਿਹਾ ਨਾਲ ਪਤੀ ਖਲੋਤਾ ਸੀ, ਚਰਨਾਂ ਨੂੰ ਖੱਚ ਲਾਇਆ, ਲਾਂਦਿਆਂ ਸਾਰ ਭਾਈ ਸਾਹਿਬ ਜੀ ਦੀ ਜ਼ੁਬਾਨ ਤੋਂ ਇੱਕ ਸ਼ਬਦ ਨਿਕਲਿਆ, ਤੈਨੂੰ ਨਾਮ ਚੇਤਾ ਆਵੇ। ਇੱਕਦਮ ਇਹ ਨਹੀਂ ਨਿਕਲਿਆ ਕੌਣ ਏ, ਕਹਿੰਦੇ ਨਾਮ ਚੇਤਾਵੇ। ਅਤੇ ਸਾਰੀ ਜ਼ਿੰਦਗੀ ਉਸ ਬੀਬੀ ਦੇ ਖਿਰਦੇ 'ਚੋਂ ਮੁੜ ਕੇ ਨਾਮ ਨਹੀਂ ਕਦੇ ਭੁੱਲਿਆ, ਝਰਨਾਟਾਂ ਛਿੜੀਆਂ ਅਤੇ ਕਿਧਰੇ ਬੈਠੇ ਪਿਆਰ ਵਿੱਚ ਕਹਿਣ ਲੱਗੇ, ਪਤਾ ਕਿਉਂ ਕਹਿਣ ਲੱਗੇ, ਮਤਾ ਸਰੀਰ ਨੂੰ ਲੱਗ ਪਓ ਵੀ ਇਹਦੇ ਕੋਲ ਬਹੁਤ ਕੁਝ ਏ। ਕਹਿਣ ਲੱਗੇ ਸਾਰੇ ਸਰੀਰ ਇੱਕੋ ਜਿਹੇ ਨੇ। ਉਦੋਂ ਕਲਾ ਕਿਸੇ ਨੇ ਪੁੱਛਿਆ ਕਿਉਂ ਇਹ ਵਰਤ ਗਈ, ਹਮੇਸ਼ਾ ਨਹੀਂ ਖੁੰਦੀ। ਕਹਿਣ ਲੱਗੇ ਜਦੋਂ ਨਾ ਗੁਰੂ ਨਾਨਕ ਸਾਹਿਬ ਬਾਰੇ ਕੁਝ ਲਿਖਣਾ ਸੀ ਉਦੋਂ ਗੁਰੂ ਨਾਨਕ ਸਾਹਿਬ ਦਾ ਸਰੂਪ ਧਿਆਨ ਵਿੱਚ ਟਿਕਿਆ ਹੋਇਆ ਸੀ। ਉਦੋਂ ਵੀਰ ਸਿੰਘ ਨਹੀਂ ਸੀ ਉੱਥੇ, ਵੀਰ ਸਿੰਘ ਅੰਦਰ ਗੁਰੂ ਵਰਤ ਰਿਹਾ ਸੀ। ਉਹ ਗੁਰੂ ਦੀ ਕਮਾਲ ਇਹਨਾਂ ਕਿ ਭਾਈ ਵੀਰ ਸਿੰਘ ਦੇ ਚਮੜੇ ਦੀ ਕਮਾਲ। ਸਤਸੰਗੀ ਜਨੋ, ਜੇ ਹਰ ਸਿੱਖ ਵਿੱਦਿਆ ਵਾਲਾ ਅੰਦਰ ਗੁਰੂ ਨੂੰ ਵਸਾ ਕੇ ਤੁਰੇ, ਇਹ ਵਿੱਦਿਆ ਕਿਉਂ ਨਾ ਭਲਾ ਕਰੇਗੀ। ਪਰ ਇਹ ਵੱਖਰੀ ਗੱਲ ਹੈ, ਤੁਸੀਂ ਵੇਖਦੇ ਹੋ ਅੱਜ ਤੀਜੇ ਦਿਨ ਕੋਈ ਉੱਠ ਖਲੋਂਦਾ ਹੀ, ਕਲਮ ਚੱਲਦੀ ਹੈ ਅਤੇ ਕੌਮ ਦੇ ਅੰਦਰ ਚਾਰ ਫਾੜ ਪੈ ਜਾਂਦੇ ਨੇ, ਇਹੋ ਜਿਹਾ ਗੰਦ ਲਿਖ ਦਿੰਦੇ ਨੇ, ਜਿਹੜੇ ਗੰਦਗੀ ਨੂੰ ਸਾਫ਼ ਕਰਨ ਲਈ ਸਮੁੱਚੀ ਕੌਮ ਨੂੰ ਮੁੜ ਜ਼ੋਰ ਲਾਉਣਾ ਪੈਂਦਾ ਹੈ। ਅਨੇਕਾਂ ਭਾਵਨਾਵਾਂ ਦੇ ਕਤਲ ਹੋ ਜਾਂਦੇ ਹਨ, ਅਨੇਕਾਂ ਖਿਰਦੇ ਚੀਰੋ ਚੀਰ ਹੋ ਜਾਂਦੇ ਹਨ, ਉਹਨਾਂ ਪ੍ਰਤੀ ਲਿਖ ਦੇਣਾ, ਗੁਰੂ ਪ੍ਰਤੀ ਸ਼ੱਕ ਪੈਦਾ ਕਰ ਦੇਣਾ, ਸੰਗਤ ਪ੍ਰਤੀ ਸ਼ੱਕ ਪੈਦਾ ਕਰ ਦੇਣਾ, ਕੋਈ ਨਾ ਕੋਈ ਨਵਾਂ ਹੀ ਸੋਚਾ ਛੱਡ ਦੇਣਾ, ਬਸ ਇਹ ਸੁਣਨ ਲਈ ਵੀ ਮੈਂ ਨਵੀਂ ਖੋਜ ਕੀਤੀ। ਜੇ ਸਿੱਖ ਨੂੰ ਇਹਨੂੰ ਪਤਾ ਨਹੀਂ ਕਹਿ, ਜਦੋਂ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰੇਗਾ, ਜਿਹੜਾ ਕੁਝ ਵੀ ਤੂੰ ਲਿਖੇਗਾ ਉਹ ਬਿਲਕੁਲ ਨਿੱਤ ਨਵਾਂ ਲੋਕ ਸਮਝਣਗੇ। ਤੈਨੂੰ ਲੱਗਦਾ ਹੈ ਪੁਰਾਣਾ, ਉਹਦਾ ਕਾਰਨ ਮੇਰੇ ਸਾਹਿਬ ਕਹਿੰਦੇ, ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਉਹ ਨਵਾਂ ਹੀ, ਅਤੇ ਉਹਦੀ ਉਪਮਾ ਕੋਈ ਲਿਖੇਗਾ, ਉਹਦੀ ਉਪਮਾ ਕਰੇਗਾ, ਕੋਈ ਸੁਣੇਗਾ, ਉਹਨੂੰ ਨਿੱਤ ਨਵਾਂ ਕੀ ਆਨੰਦ ਅਤੇ ਰਸ ਆਏਗਾ। ਮੇਰੇ ਕਹਿਣ ਤੋਂ ਮੁਰਾਦ, ਇਹੋ ਜਿਹੀ ਵਿੱਦਿਆ ਜਿਹਦੇ 'ਚੋਂ ਦੂਸਰੇ ਦਾ ਭਲਾ ਦੀ ਭਾਵਨਾ ਹੋਵੇ, ਕੋਈ ਪਿਆਰਿਓ ਵਿੱਦਿਆ ਪੜ੍ਹੇ ਜਾਂ ਪੜ੍ਹਾਵੇ ਜਾਂ ਉਹਦੇ ਨਾਲ ਕੁਝ ਕਰਮ ਕਰੇ, ਸਾਹਿਬ ਕਹਿੰਦੇ ਇਹੋ ਜਿਹੇ ਪਰਉਪਕਾਰੀ ਤਾਂ ਚਾਹੀਦੇ ਨੇ। ਕਿਹੜੇ? ਸਤਸੰਗੀ ਜਨੋ, ਹਜ਼ੂਰ ਦਾ ਬਚਨ ਏ, ਜਨਮ ਮਰਨ ਦੋ ਖੂਹ ਮੈਂ ਨਾਖੀ, ਜਨ ਪਰਉਪਕਾਰੀ ਆਏ। ਪਰਉਪਕਾਰੀ ਕਿਹਨੂੰ ਕਹਿੰਦੇ ਨੇ? ਸਾਹਿਬ ਜਵਾਬ ਦੇਣ ਲੱਗੇ, ਜੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਪਰਉਪਕਾਰ ਦਾ ਮਤਲਬ ਹੁੰਦਾ ਏ, ਇਹੋ ਜਿਹਾ ਤੁਸੀਂ ਕਰਮ ਕਰੋ ਜਾਂ ਬੋਲ ਕੇ ਕਰੋ ਚਾਹੇ ਲਿਖ ਕੇ ਕਰੋ ਜਾਂ ਕੋਈ ਵਿੱਦਿਆ ਦੁਆਰਾ, ਜਿਵੇਂ ਬੱਚੇ ਨੌਜਵਾਨ ਕੈਂਪ ਲਾ ਰਹੇ ਹਨ, ਕੋਈ ਢੰਗ ਬਣਾਓ ਇਹੋ ਜਿਹਾ ਜਿਹਦੇ ਨਾਲ ਕਿਸੇ ਨੂੰ ਆਤਮਿਕ ਜੀਵਨ ਦਾਨ ਮਿਲੇ, ਉਹ ਭਗਤੀ ਕਰਨ ਲੱਗ ਪਵੇ, ਉਹਨੂੰ ਗੁਰੂ ਅਤੇ ਵਾਹਿਗੁਰੂ ਚੰਗਾ ਚੰਗਾ ਲੱਗਣ ਲੱਗ ਪਵੇ। ਇੱਕ ਵਾਰ ਇਹੋ ਜਿਹੇ ਗੁਰਮੁਖ ਰੂਹਾਂ ਸਤਿਗੁਰੂ ਜੀ ਜਗਤ 'ਤੇ ਭੇਜਦਾ ਰਹਿੰਦਾ ਹੈ, ਹਮੇਸ਼ਾ ਪੈਦਾ ਕਰਦੇ ਰਹਿੰਦੇ ਨੇ, ਉਹਨਾਂ ਨੂੰ ਯਾਦ ਕਰੋ ਅਤੇ ਆਖੋ ਪਿਆਰ ਨਾਲ, ਜੇ ਪਰਉਪਕਾਰੀ ਆਏ ਜਨ, ਪਰਉਪਕਾਰੀ ਆਏ, ਪਰਉਪਕਾਰੀ ਆਏ ਜਨ, ਪਰਉਪਕਾਰੀ ਆਏ, ਪਰ ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ ਜਨ ਪਰਉਪਕਾਰੀ ਆਏ, ਹਰ ਸਿਉਂ ਲੈਣ ਮਿਲਾਏ ਜਨ ਪਰਉਪਕਾਰੀ ਆਏ, ਹਰ ਸਿਉਂ ਲੈਣ ਜਦੋਂ ਵੀ ਸ਼ਬਦ ਬਾਣੀ ਵਿੱਚ ਪਰਉਪਕਾਰ ਆਵੇ ਤੇ ਬਸ ਇਹ ਪੰਕਤੀ ਚੇਤਾ ਕਰ ਲੈਣੀ, ਭਈ ਕੇਵਲ ਵਿਦਵਾਨ ਉਹ ਨਹੀਂ ਜੋ ਲਿਖਦਾ ਬੋਲਦਾ, ਹਰ ਸਿੱਖ ਨੂੰ ਸਤਿਗੁਰੂ ਜੀ ਕਹਿੰਦੇ ਪਰਉਪਕਾਰੀ ਬਣ ਜਾਓ। ਅਤੇ ਪਰਉਪਕਾਰੀ ਦਾ ਮਤਲਬ ਦੂਸਰੇ ਨੂੰ ਜੀ ਦਾਨ ਦਿਓ, ਨਾ ਕਿ ਪਰਿਵਾਰਾਂ 'ਚ ਵੇਖੀਦਾ, ਜੇ ਸਾਹਿਬ ਕਿਰਪਾ ਕਰੇ ਇੱਕ ਜੀ ਬੱਚਾ ਜਾਂ ਕੋਈ ਵੱਡਾ ਅੰਮ੍ਰਿਤ ਛਕ ਲਵੇ ਤਾਂ ਬਾਕੀ ਜੀ ਸਾਰੇ ਉਹਨੂੰ ਇੰਨੇ ਕੁ ਮਿਹਣੇ ਮਾਰਦੇ ਨੇ ਗੱਲ ਗੱਲ 'ਤੇ, ਮਾੜਾ ਜਿਹਾ ਉੱਠਣ ਨੂੰ ਲੇਟ ਹੋ ਗਿਆ, ਲੈ ਚੰਗਾ ਤੂੰ ਸਿੱਖ ਬਣਿਆ ਤੂੰ ਲੇਟ ਉੱਠਦਾ ਹੈ, ਮਾੜਾ ਜਿਹਾ ਕਿਤਾਬ ਲੱਭੀ ਉਹਨੇ ਝੂਠ ਬੋਲ ਦਿੱਤਾ ਤਾਂ ਉਹਨੂੰ ਵਾਰ ਵਾਰ ਟੋਕਣਾ। ਪਿਆਰਿਓ ਨਹੀਂ, ਇਹ ਸੰਸਾਰ ਦੀ ਇਹ ਫਿਤਰਤ ਹੀ ਹੈ, ਇਹ ਤੋੜਨਾ ਜਾਣਦਾ, ਇਹ ਜੋੜਨਾ ਨਹੀਂ ਜਾਣਦਾ। ਜੋੜੇਗਾ ਤਾਂ ਉਹ ਜੋ ਆਪ ਜੁੜਿਆ ਹੈ, ਉਹ ਟੁੱਟੇ ਨੇ ਉਹਨਾਂ ਕੋਲ ਆਸ ਕੀ ਰੱਖਣੀ। ਤੋ ਸਾਹਿਬ ਕਹਿੰਦੇ ਨੇ ਵਿੱਦਿਆ ਵਿਚਾਰੀ, ਭਾਈ ਇਹ ਚੰਗੀ ਹੈ ਵਿਚਾਰ ਇਹਦੇ, ਪਰ ਤਾਂ ਜੇਕਰ ਅੰਦਰੋਂ ਪਰਉਪਕਾਰ ਨਿਕਲੇ। ਫਿਰ ਸਾਹਿਬਾਂ ਨੇ ਦੂਸਰਾ ਬਚਨ ਫਰਮਾਇਆ, ਜਾਂ ਪੰਚਰਾਸੇ ਤਾਂ ਤੀਰਥ ਵਾਸੇ, ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਪਵਿੱਤਰ ਜਾਣਦੇ ਨੇ। ਸਾਹਿਬ ਕਹਿੰਦੇ ਤੀਰਥਾਂ 'ਤੇ ਜਾਓ, ਇਹਦੀ ਪਰੰਪਰਾ ਤੁਰੀ ਸੀ ਵੀ ਸਾਲ ਬਾਅਦ ਹਫ਼ਤਾ ਦੋ ਹਫ਼ਤੇ ਲੋਕ ਜਾਂਦੇ ਸਨ ਕੰਮਾਂ ਕਾਰਾਂ ਤੋਂ ਵਿਹਲੇ, ਖੋ ਵੱਖਰੀ ਜਿਹੀ ਜਗ੍ਹਾ 'ਤੇ ਪਾਣੀ ਦੇ ਕਿਨਾਰੇ ਖੋਣੇ, ਬੰਦਗੀ ਕਰਨੀ, ਧਰਮ ਦਾ ਉਪਦੇਸ਼ ਸੁਣਨਾ, ਸੁਣਾਉਣ ਵਾਲਿਆਂ ਨੇ ਮਿਹਨਤ ਕਰਨੀ। ਹੌਲੀ ਹੌਲੀ ਉਹ ਗੱਲ ਨਿਕਲ ਗਈ, ਕੇਵਲ ਦਾਨ ਰਹਿ ਗਿਆ, ਪਾਖੰਡ ਨੇ ਜਨਮ ਲੈ ਲਿਆ। ਸਾਹਿਬ ਕਹਿੰਦੇ ਨੇ ਤੀਰਥਾਂ 'ਤੇ ਜਾ, ਪਰ ਉਹ ਤਾਂ ਤੇਰਾ ਭਲਾ ਏ ਜੇ ਆਪਣੇ ਅੰਦਰਲੇ ਪੰਜਾਂ ਨੂੰ ਕਾਬੂ ਕਰੇ ਤਾਂ, ਅਤੇ ਜੇਕਰ ਤੂੰ ਅੰਦਰੋਂ ਮੈਲ ਨਹੀਂ ਲਾਈ। ਅਤੇ ਸਾਹਿਬ ਕਹਿੰਦੇ ਤੀਰਥ ਨਹਾਤਾ ਕਿਆ ਕਰੇ ਜਾਂ ਮਨ ਮੈਂ ਮੈਲ ਗੁਮਾਨ, ਕੀ ਕਰੇਗਾ ਤੇਰਾ ਤੀਰਥ 'ਤੇ ਆਇਆ। ਅਸੀਂ ਵੀ ਕਈ ਵਾਰਾਂ ਬੜੇ ਮਾਣ ਨਾਲ ਕਹਿੰਦੇ ਹਾਂ ਜੀ ਐਦਕੀ ਮੈਂ ਹਜ਼ੂਰ ਸਾਹਿਬ ਦੀ ਯਾਤਰਾ ਕਰ ਆਇਆ। ਜੇ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਬਾਅਦ ਅਜੇ ਸ਼ਾਮੀ ਬੋਤਲ ਸ਼ਰਾਬ ਦੀ ਨਜ਼ਰ ਆ ਰਹੀ ਹੈ, ਤਾਂ ਹਜ਼ੂਰ ਸਾਹਿਬ ਦੀ ਯਾਤਰਾ ਨਹੀਂ, ਨਦੇੜ ਦੀਆਂ ਗਲੀਆਂ ਦੀ ਯਾਤਰਾ ਹੋ ਸਕਦੀ ਹੈ। ਸਤਸੰਗੀ ਜਨੋ, ਜਿੰਨੇ ਮਾਣ ਨਾਲ ਸਿੱਖ ਕਹਿੰਦਾ ਮੈਂ ਅੰਮ੍ਰਿਤਸਰ ਜਾਂ ਆਇਆ ਜੇ, ਜੇ ਪਿਆਰਿਓ ਹਰ ਰੋਜ਼ ਅੰਮ੍ਰਿਤਮਈ ਬਾਣੀ ਨਾਲ ਨਹੀਂ ਜੁੜਦਾ, ਤਾਂ ਕਾਹਦਾ ਅੰਮ੍ਰਿਤਸਰ ਦੀ ਯਾਤਰਾ ਕਰਕੇ ਆਇਆ। ਨਹੀਂ, ਇਹ ਐਵੇਂ ਭੁਲੇਖਾ ਜਿਹਾ ਪਾਲਦਾ ਪਿਆ ਹੈ। ਸਾਹਿਬ ਕਹਿੰਦੇ ਨੇ ਅੰਦਰ ਪੰਜਾਂ ਨੂੰ ਰਾਸ ਕਰੋ, ਜਿਹੜੇ ਦੁਖੀ ਕਰ ਰਹੇ ਕਨ ਹੋ ਜਾਣ, ਫਿਰ ਪਿਆਰਿਓ ਉਹ ਸਾਰੇ ਤੀਰਥ ਚੰਗੇ ਕਨ, ਭਾਵੇਂ ਉਹ ਤੀਰਥ ਹਿੰਦੂ ਦਾ ਅਤੇ ਚਾਹੇ ਮੁਸਲਮਾਨ ਦਾ ਅਤੇ ਚਾਹੇ ਸਿੱਖ ਦਾ ਹੈ। ਸਾਹਿਬਾਂ ਨੇ ਸਾਡੇ ਬੜੇ ਤੀਰਥ ਬਣਾਏ ਨੇ, ਪਰ ਤੀਰਥਾਂ 'ਤੇ ਦਾਨ ਕਰਨ ਨੂੰ ਉਹਨਾਂ ਨੇ ਕਿਹਾ ਨਾਮ ਜਪਣ ਦਾ। ਹਰਿਮੰਦਰ ਸਾਹਿਬ ਅੱਠੇ ਪੈਰ ਉਹ ਵਰਖਾ ਹੋ ਰਹੀ ਹੈ, ਜਿੱਥੇ ਵੀ ਜਾਓਗੇ ਉੱਥੇ ਨਾਮ ਅਤੇ ਬਾਣੀ ਦੀ ਆਵਾਜ਼ ਸੁਣੋਗੇ। ਸਤਸੰਗੀ ਜਨੋ, ਉਸ ਧਰਤੀ ਨੂੰ ਗੁਰੂ ਚਰਨਾਂ ਦੀ ਸ਼ੋਖ ਹੋਣ ਕਾਰਨ ਆਮ ਜਗ੍ਹਾ ਨਾਲੋਂ ਕਈ ਗੁਣਾ ਵੱਧ ਅੰਦਰ ਨੂੰ ਸਕੂਨ ਵੀ ਮਿਲੇਗਾ। ਪਰ ਜੇ ਉਹਦੇ ਕੋਈ ਪਾਤਰ ਬਣੇ, ਅਤੇ ਜੇ ਅੰਮ੍ਰਿਤਸਰ ਦੀਆਂ ਵੜੀਆਂ ਹੀ ਖਰੀਦਦੇ ਫਿਰੀਏ, ਤਾਂ ਫਿਰ ਤਾਂ ਨਹੀਂ ਨਾ ਵੀ ਅੰਮ੍ਰਿਤਸਰੋਂ ਕੁਛ ਲੈ ਕੇ ਆਏ। ਮੱਥਾ ਟੇਕਣ ਲੱਗਿਆਂ ਵੀ ਧਿਆਨ ਇਹ ਹੋਵੇ ਵੀ ਭਾਂਡੇ ਵਾਹਵਾ ਸਸਤੇ ਨੇ, ਉੱਚ ਜਾਣਾ, ਲੇਟ ਨਾ ਹੋ ਜਾਈਏ। ਬਾਜ਼ਾਰ 'ਚ 4 ਘੰਟੇ ਅਤੇ ਗੁਰੂ ਰਾਮਦਾਸ ਪਿਤਾ ਕੋਲ 10 ਮਿੰਟ ਨਾ ਬੈਠੇ, ਪਰਿਕਰਮਾ ਹੀ ਕਰਕੇ ਆ ਗਏ, ਅਤੇ ਇਹ ਫਿਰ ਧੋਖਾ ਹੀ ਹੈ ਨਾ, ਇਹ ਚੰਗੀ ਗੱਲ ਤਾਂ ਨਹੀਂ। ਤੋ ਸਾਹਿਬ ਕਹਿ ਰਹੇ ਨੇ ਅੰਦਰ ਨੂੰ ਰਾਸ ਕਰਨਾ ਏ, ਘੁੰਗਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾਂ ਕਰੇ ਮੋਸੋਂ ਆਗੇ ਰਹਾਓ। ਭਗਵਤੀ ਇੱਕ ਧਰਮ ਫਿਰਕਾ ਏ ਹਿੰਦੁਸਤਾਨ ਅੰਦਰ, ਉਹ ਘੁੰਗਰੂ ਪਾਉਂਦੇ ਨੇ ਅਤੇ ਘੁੰਗਰੂ ਵਜਾਉਂਦੇ ਵੀ ਨੇ। ਸਾਹਿਬਾਂ ਨੇ ਉਹਨਾਂ ਨੂੰ ਵੀ ਨਹੀਂ ਕਿਹਾ ਤੁਸੀਂ ਘੁੰਗਰੂ ਲਾ ਦਿਓ, ਕਿੱਡੀ ਵੱਡੀ ਦ੍ਰਿਸ਼ਟੀ ਹੈ। ਸਾਹਿਬ ਕਹਿੰਦੇ ਉਹ ਘੁੰਗਰੂ ਵਜਾਉਣ ਵਾਲੇ ਭਗਵਤੀਆ, ਉਹ ਜਦੋਂ ਇਹਦੀ ਸ਼ੁਰੂਆਤ ਹੋਈ ਸੀ ਨਾ, ਉਹ ਸੀ ਭਈ ਅੰਦਰ ਆਪਣਾ ਮਨ ਇੰਨਾ ਕੁ ਜੁੜ ਗਿਆ, ਜਿਹੜੇ ਅੰਦਰ ਘੁੰਗਰੂ ਵੱਜਦੇ ਨੇ ਬਾਹਰ ਵਜਾਉਣੇ, ਵੀ ਮੈਨੂੰ ਲੋਕਾਂ ਦੀ ਆਵਾਜ਼ ਨਾ ਸੁਣੇ, ਮੈਨੂੰ ਕੇਵਲ ਅੰਦਰੋਂ ਪਿਆਰੇ ਦੀ ਆਵਾਜ਼ ਸੁਣੇ। ਹੌਲੀ ਹੌਲੀ ਉਹ ਤਾਂ ਛੱਡ ਦਿੱਤਾ, ਘੁੰਗਰੂ ਪਾ ਕੇ ਪੈਸੇ ਮੰਗਦੇ ਫਿਰਦੇ ਨੇ। ਸਾਹਿਬ ਕਹਿਣ ਲੱਗੇ ਘੁੰਗਰੂ ਪਾਉਣ ਵਾਲਿਆ, ਮਨ ਲਾ ਵਾਹਿਗੁਰੂ ਦੇ ਚਰਨਾਂ ਨਾਲ, ਇਹੋ ਜਿਹਾ ਕੰਮ ਕਰ ਜਮ ਵੀ ਤੇਰੇ ਸਾਹਮਣੇ ਨਾ ਖਲੋਣ। ਫਿਰ ਬਚੇ ਨੇ ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਕਾਇਆ ਭੋਗੇ। ਸੰਨਿਆਸੀ ਵੀ ਕਹਿਣ ਜਿਹੜੇ ਸੰਨਿਆਸ ਲੈਂਦੇ ਨੇ, ਵੀ ਅਸੀਂ ਘਰ ਨੂੰ ਛੱਡ ਦਿੱਤਾ ਏ, ਹੁਣ ਅਸੀਂ ਪੈਸਾ ਵੀ ਨਹੀਂ ਕਮਾਉਣਾ। ਸਾਹਿਬ ਕਹਿੰਦੇ ਨਹੀਂ, ਗੱਲ ਨਹੀਂ ਬਣੀ ਪਿਆਰਿਆ, ਅੰਦਰੋਂ ਤੂੰ ਆਪਣੀਆਂ ਆਸਾਂ ਨੂੰ ਖਤਮ ਕਰ, ਉਹ ਤਾਂ ਤੇਰੇ ਅੰਦਰ ਉਸੇ ਤਰ੍ਹਾਂ ਬੈਠੀਆਂ ਨੇ। ਪਹਿਲਾਂ ਛੋਟਾ ਜਿਹਾ ਘਰ ਸੀ, ਹੁਣ ਤੂੰ ਵੱਡੇ ਵੱਡੇ ਡੇਰਿਆਂ ਦਾ ਮਾਲਕ ਬਣਨਾ ਚਾਹੁੰਦਾ ਹੈ, ਕੋਈ ਤੈਨੂੰ ਪਰੇ ਖਟਾਏ, ਤੂੰ ਕੋਰਟ 'ਚ ਵੀ ਜਾਂਦਾ ਹੈ, ਉਹ 'ਚ ਨਾ ਗੱਲ ਬਣੇ, ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਉਣਾ ਹੈ ਕਿਸੇ ਦੂਸਰੇ ਨੂੰ ਖਤਮ ਕਰਨ ਲਈ। ਪਿਆਰਿਓ, ਜਿਹੜਾ ਅੰਦਰੋਂ ਸੰਨਿਆਸੀ ਹੋਏਗਾ ਨਾ, ਜਿਹਦੇ ਅੰਦਰੋਂ ਆਸ ਮੁੱਕ ਜਾਵੇ, ਭਾਵ ਦੁਨੀਆ ਦੀਆਂ ਇੱਛਾਵਾਂ ਮੁੱਕ ਜਾਣ, ਉਹ ਹੈ ਸੰਨਿਆਸੀ। ਪਿਆਰਿਓ, ਪ੍ਰੋਫੈਸਰ ਪੂਰਨ ਸਿੰਘ ਵਰਗਾ, ਬੁੱਲੇ ਵਰਗੇ ਦਾ ਜਦੋਂ ਬਾਹਰਾ ਸਾਰਾ ਕੁਝ ਉੱਜੜ ਜਾਂਦਾ ਏ, ਅਤੇ ਕਹਿੰਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਪੋਂ ਛੁੱਟੀ, ਚੰਗਾ ਹੋ ਗਿਆ, ਹੁਣ ਬਾਕੀ ਵੀ ਸਮਾਂ ਲਾਵਾਂਗੇ। ਉਹਨੂੰ ਨਹੀਂ ਪਾਉਂਦਾ ਹੋਣਾ, ਉਹਨੇ ਤਾਂ ਖੋ ਲਿਆ ਕਿਉਂਕਿ ਅੰਦਰਲਾ ਕਿਸੇ ਹੋਰ ਵੱਲ ਜੁੜਿਆ। ਉਹ ਕਾਇਮੇ ਗੁਰੂ ਕੇ ਪਿਆਰਿਓ, ਜਦੋਂ ਕੋਈ ਵੀ ਸਾਈ ਨਾਲ ਜੁੜਦਾ ਏ, ਉਹ ਬਾਹਰਲੇ ਪਸਾਰੇ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ। ਆਵੇ ਤਾਂ ਜੀ ਆਇਆ ਗਿਆ ਅਤੇ ਤਾਂ ਵੀ ਜੀ ਗਿਆ ਨੂੰ। ਸਤਿਗੁਰੂ ਜੀ ਕਹਿਣ ਲੱਗੇ, ਜੋਗੀਆ ਤੂੰ ਦੇਖ ਕਹਿੰਦਾ ਮੈਂ ਜੱਤ ਰੱਖਿਆ ਏ, ਨਹੀਂ ਤੂੰ ਭੋਜਨ ਖਾ, ਇੱਕ ਕਾਇਆ ਦਾ ਭੋਜਨ ਖਾ, ਸਰੀਰ ਨੂੰ ਖਾ। ਸਰੀਰ ਨੂੰ ਖਾਣ ਤੋਂ ਕੀ ਭਾਵ ਇਹ ਸਾਧ ਸੰਗਤ, ਭਈ ਸਰੀਰ ਦੇ ਅੰਦਰ ਜਿਹੜੇ ਬੈਠੇ ਸਨ ਨਾ ਵਿਸ਼ੇ ਵਿਕਾਰ, ਤੂੰ ਉਹਨਾਂ ਤੋਂ ਜਤੀ ਸਤੀ ਖੋਣਾ ਸੀ, ਉਹ ਅੰਦਰ ਬੜੇ ਤੇਰੇ ਪ੍ਰਬਲ ਨੇ ਅਜੇ। ਤੂੰ ਇਹ ਸਰੀਰ ਦੇ ਅੰਦਰ ਬੈਠੇ ਜਿਹੜੇ ਸਨ ਉਹਨਾਂ ਨੂੰ ਮਾਰਿਆ ਨਹੀਂ, ਬਾਹਰੋਂ ਲੋਕਾਂ ਨੂੰ ਛੱਡਣ ਨਾਲ ਕੀ ਹੋ ਗਿਆ, ਅੰਦਰੋਂ ਛੱਡ ਜਿਹੜੇ ਦੁਖੀ ਤੈਨੂੰ ਕਰਦੇ ਖਾਣ, ਇਸ ਕਾਇਆ ਦੇ ਅੰਦਰ ਸਾਈਂ ਵੀ ਬੈਠਾ ਏ। ਪਿਆਰੇ, ਉਹਦੇ ਵੱਲ ਮੁੱਖ ਕਰ, ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨੇ ਮਾਰੇ। ਦਿਗੰਬਰ ਖਾਨ ਪਿਆਰਿਓ, ਕੱਪੜੇ ਉਤਾਰ ਦੇਣੇ, ਨਗਨ ਰਹਿਣਾ ਅਤੇ ਇਹ ਕਹਿਣਾ ਵੀ ਸਾਡਾ ਸੰਸਾਰ ਨਾਲ ਮੋਹ ਨਹੀਂ ਹੈ। ਸਾਹਿਬ ਕਹਿੰਦੇ ਵੀ ਪਾਖੰਡ ਬਣ ਗਿਆ, ਨਹੀਂ ਅੰਦਰ ਦਇਆ ਪੈਦਾ ਕਰ। ਇਸ ਦੇਹ ਦੀ ਵਿਚਾਰ ਇਹ ਕਰ, ਜਿਵੇਂ ਇਹ ਕਹਿੰਦੇ ਅਹਿੰਸੋ ਪਰਮਾ ਧਰਮ, ਭਾਵੇਂ ਇਹ ਗੱਲ ਕੇਵਲ ਨਾਰਾ ਲੋਕਾਂ ਨੂੰ ਬੁੱਧੂ ਬਣਾਉਣ ਲਈ, ਕਦੇ ਉਹਨਾਂ ਨੇ ਪਿਆਰਿਓ ਇਹਦਾ ਸੱਚਮੁੱਚ ਪ੍ਰੈਕਟੀਕਲ ਰੂਪ ਨਹੀਂ ਦਿੱਤਾ। ਸਭ ਤੋਂ ਵੱਧ ਹਿੰਸਾ ਲੋਕ ਹੀ ਉਹ ਕਰਦੇ ਪਏ ਹਨ ਜਿਹੜੇ ਕਹਿੰਦੇ ਸੀ ਅਹਿੰਸਾ ਦੇ ਪੁਜਾਰੀਆਂ, ਪਰ ਉਹਨਾਂ ਵਿੱਚ ਇੱਕ ਹੈ ਜੈਨੀ ਲੋਕ ਜਿਹੜੇ ਮੂੰਹ 'ਤੇ ਪੱਟੀ ਵੀ ਬੰਨ ਲੈਂਦੇ ਨੇ ਬਈ ਕੋਈ ਕੀੜਾ ਵੀ ਨਾ ਮਰ ਜਾਵੇ। ਸਾਹਿਬ ਕਹਿੰਦੇ ਨਾ ਸੱਜਣਾ, ਤੂੰ ਹੋਰ ਹੀ ਪਾਸੇ ਤੁਰ ਪਿਆ, ਬਾਹਰੋਂ ਸਰੀਰ ਦੀ ਕਿਰਿਆ ਕਰਨ, ਤੂੰ ਆਪਣੇ ਅੰਦਰੋਂ ਖੌਂ ਨੂੰ ਮਾਰ, ਦੂਸਰੇ ਨੂੰ ਨਹੀਂ ਮਾਰਨਾ, ਖੁਦ ਆਪੇ ਨੂੰ ਮਾਰ। ਇਹ ਤੇਰਾ ਧਰਮ ਵੀ ਕਹਿੰਦਾ ਕੌਮੇ ਨੂੰ ਮਾਰਨਾ, ਉਹਦੇ 'ਤੇ ਜ਼ੋਰ ਦੇ, ਫਿਰ ਤੇਰੇ ਅੰਦਰੋਂ ਦਇਆ ਫੁੱਟ ਫੁੱਟ ਕੇ ਨਿਕਲੇਗੀ। ਅਤੇ ਅਖੀਰ ਵਿੱਚ ਮੇਰੇ ਸਾਹਿਬ ਨੇ ਉਹ ਬਚਨ ਜਿਹੜਾ ਅੱਜ ਤੱਕ ਨਾ ਹਜ਼ਰਤ ਮੁਹੰਮਦ ਸਾਹਿਬ ਦੀ ਰਸਨਾ ਤੋਂ ਨਿਕਲਿਆ, ਨਾ ਈਸਾ ਜੀ ਦੀ ਰਸਨਾ ਤੋਂ ਨਿਕਲਿਆ, ਨਾ ਮੂਸਾ ਜੀ ਦੀ ਰਸਨਾ ਤੋਂ ਨਿਕਲਿਆ, ਨਾ ਸ਼੍ਰੀ ਰਾਮ ਅਤੇ ਕ੍ਰਿਸ਼ਨ ਦੀ ਜ਼ੁਬਾਨ ਤੋਂ ਨਿਕਲਿਆ, ਨਾ ਮਹਾਤਮਾ ਬੁੱਧ ਤੋਂ ਉਹ ਸ਼ਬਦ ਨਿਕਲ ਸਕਿਆ। ਉਹ ਸ਼ਬਦ ਜੇ ਕੇਵਲ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨਿਕਲਿਆ, ਪਿਆਰਿਓ ਹਰ ਜਗ੍ਹਾ 'ਤੇ ਦਵੈਸ਼ 'ਤੇ ਦੀਵਾਰ ਤੁਹਾਨੂੰ ਨਜ਼ਰ ਆਏਗੀ। ਸਾਹਿਬ ਪਤਾ ਕੀ ਕਹਿ ਰਹੇ ਨੇ ਅਖੀਰਲੀ ਪੰਕਤੀ ਅੰਦਰ, ਕਹਿੰਦੇ ਏਕ ਤੂੰ ਹੋਰ ਵੇਸ਼ ਬਹੁ ਤੇਰੇ, ਨਾਨਕ ਜਾਣੈ ਚੋਜ ਨਾ ਤੇਰੇ। ਵਾਹਿਗੁਰੂ ਜੀ, ਇਹ ਤੇਰੇ ਵੱਖਰੇ ਵੱਖਰੇ ਚੋਜ ਰਚਾਏ ਹੋਏ ਨੇ, ਤੇਰੇ ਨੇ ਚੋਜ, ਇਹ ਕੋਈ ਬਗਾਨਾ ਨਹੀਂ ਇਹਨਾਂ ਵਿੱਚ ਬੈਠਾ, ਇਹਨਾਂ ਸਭਨਾਂ ਦੇ ਮਗਰ ਮੈਨੂੰ ਤੂੰ ਹੀ ਤਾਂ ਨਜ਼ਰ ਆ ਰਿਹਾ। ਜਦੋਂ ਤੇਰੇ ਚੋਜ ਵੇਖਦਾ ਵਾਂ, ਫਿਰ ਤੇਰੇ ਚਰਨਾਂ 'ਚ ਮੇਰਾ ਸਿਰ ਝੁੱਕ ਜਾਂਦਾ ਏ, ਵੀ ਤੇਰੇ ਵੱਖਰੇ ਵੱਖਰੇ ਇਹ ਰੰਗ ਭਰੇ ਹੋਏ ਨੇ, ਨਫ਼ਰਤ ਨਹੀਂ ਕਰੇਗਾ। ਜਦੋਂ ਸੋਝੀ ਨਾ ਨਾ ਸਤਿਗੁਰੂ ਵੱਲੋਂ ਹੋਵੇ, ਉਦੋਂ ਜਦੋਂ ਅਸੀਂ ਇਹ ਗੱਲ ਕਰਾਂਗੇ, ਸਾਡਾ ਅੰਦਰ ਨਫ਼ਰਤ ਨਾਲ ਭਰਿਆ ਹੋਏਗਾ। ਪਰ ਜਦੋਂ ਅਸੀਂ ਗੁਰੂ ਨਾਲ ਜੁੜਾਂਗੇ, ਇਹ ਸਾਰਾ ਕੁਝ ਪਾਖੰਡ ਜਗਤ 'ਚੋਂ ਦੂਰ ਕਰਨਾ ਏ, ਸੱਚ ਬੋਲਣਾ ਏ। ਪਰ ਉਦੋਂ ਸੱਚ ਬੋਲਣ ਤੋਂ ਪਹਿਲਾਂ ਸਾਡੇ ਅੰਦਰ ਵੀ ਸੱਚ ਹੋਏਗਾ, ਅਤੇ ਉਹ ਦੂਸਰੇ ਦੇ ਅੰਦਰ ਤੱਕ ਵੀ ਉਹ ਸੱਚ ਪਹੁੰਚੇਗਾ। ਜੇ ਉਹਦੇ ਤੋਂ ਬਿਨਾਂ ਗੱਲ ਕਰਾਂਗੇ, ਲੜਾਈਆਂ ਹੋਣਗੀਆਂ, ਝਗੜੇ ਹੋਣਗੇ। ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਮੱਕੇ ਜਾ ਕੇ ਇਹ ਕਹਿਣਾ, ਰੱਬ ਦਾ ਘਰ ਕੇਵਲ ਅਤੇ ਕੇਵਲ ਮੱਕਾ ਨਹੀਂ ਅਤੇ ਇੱਕ ਪਾਸੇ ਨਹੀਂ, ਉਹਦਾ ਘਰ ਹਰ ਪਾਸੇ ਹੈ। ਅਤੇ ਸਾਹਿਬ ਨੇ ਇਹ ਬਚਨ ਜ਼ੁਬਾਨ ਤੋਂ ਕਹਿ ਕੇ ਉਹਨਾਂ ਦੀ ਬੇਇੱਜ਼ਤੀ ਕਰਕੇ ਨਹੀਂ ਤੁਰ ਪਏ, ਸੱਚੀ ਮੁੱਚੀ ਉਹਨਾਂ ਨੂੰ ਦਿਖਾ ਦਿੱਤਾ ਨੇ ਖੁਦਾ ਦਾ ਘਰ ਹਰ ਪਾਸੇ। ਸਤਿਸੰਗਿਓ, ਜਦੋਂ ਪ੍ਰਚਾਰ ਦੀ ਗੱਲ ਆਵੇ, ਮੈਂ ਵੇਖਦਾ ਮੇਰੀ ਕੌਮ ਅੰਦਰ ਪ੍ਰਚਾਰ ਲਏ ਆਮ ਹੀ ਬੰਦਾ ਗੱਲ ਕਰਦਾ ਚਾਹੀਦਾ ਏ। ਪ੍ਰਚਾਰ ਦਾ ਮਤਲਬ ਇਹ ਨਹੀਂ ਵੀ ਦੂਸਰਿਆਂ ਦਾ ਖੰਡਨ ਕਰੀ ਜਾਓ, ਪ੍ਰਚਾਰ ਦਾ ਮਤਲਬ ਹੈ ਸਿੱਖੀ ਪ੍ਰਚਾਰ ਦਾ ਆਪਣੇ ਔਗੁਣਾਂ ਦਾ ਖੰਡਨ ਕਰੋ ਅਤੇ ਦੂਸਰੇ ਨੂੰ ਆਪਣੇ ਆਪ ਹੀ ਪਤਾ ਲੱਗੀ ਜਾਂਦਾ ਹੈ। ਸਤਸੰਗਿਓ, ਇਹ ਮੇਰੇ ਸਾਹਿਬ ਦਾ ਘਰ ਦਾ ਅਨੋਖਾ ਹੀ ਤਰੀਕਾ ਹੈ। ਇਹ ਗੱਲ ਕਹਿ ਕੇ ਅਸੀਂ ਗੁਰਮੰਤਰ ਜਪੀਏ, ਸਿਆਣੇ ਸਰੋਤਿਓ ਜਰਾ ਝਾਤ ਮਾਰੋ। ਸੱਜਣ ਠੱਗ ਨੂੰ ਸਾਹਿਬਾਂ ਨੇ ਕਿਹਾ ਸੀ ਤੂੰ ਠੱਗ ਹੈ, ਅਸੀਂ ਇਹ ਤਾਂ ਬੜੀ ਛੇਤੀ ਪੜ੍ਹ ਲੈਂਦੇ ਹਾਂ ਵੀ ਬਾਬਰ ਨੂੰ ਕਿਹਾ ਤੂੰ ਜਾਬਰ ਹੈ, ਪਰ ਪਹਿਲਾਂ ਪੂਰਾ ਇਤਿਹਾਸ ਵੇਖੋ। ਸੱਜਣ ਦੀ ਠੱਗੀ ਦੂਰ ਕਰਨੀ ਹੈ, ਪਰ ਇਹ ਨਹੀਂ ਕਿਹਾ ਸੱਜਣਾ ਤੂੰ ਠੱਗੀ ਛੱਡ ਦੇ, ਨਹੀਂ ਕਹਿੰਦੇ ਮਰਦਾਨਿਆ ਤੂੰ ਰਬਾਬ ਵਜਾ ਅਤੇ ਸਾਈਂ ਦੀ ਕੀਰਤੀ ਪ੍ਰਾਰੰਭ ਕਰ ਲਈਏ। ਉਹ ਜਿਉਂ ਜਿਉਂ ਕਰਦੇ ਨੇ ਅਤੇ ਉਹਦਾ ਅੰਦਰ ਸੱਜਣ ਦਾ ਸਮਝਦਾ ਤਾਂ ਸਾਰੀ ਮੇਰੀ ਕਹਾਣੀ ਚੱਲ ਰਹੀ ਅਤੇ ਉਹਨੂੰ ਚੰਗੀ ਲੱਗ ਰਹੀ ਹੈ, ਬੁਰੀ ਨਹੀਂ ਲੱਗ ਰਹੀ, ਕਿਉਂਕਿ ਉਹਨੂੰ ਸਿੱਧਾ ਨਹੀਂ ਕਿਹਾ ਇੱਧਰ ਰੱਬ ਨੂੰ ਕਿਹਾ ਏ, ਅਤੇ ਉੱਧਰੋਂ ਸ਼ਬਦ ਦਾ ਭੋਗ ਪਿੱਛੋਂ ਪਿਆ ਅਤੇ ਸੱਜਣ ਦਾ ਮੱਥਾ ਗੁਰੂ ਨਾਨਕ ਦੇ ਚਰਨਾਂ ਵਿੱਚ ਪਹਿਲਾਂ ਝੁੱਕਿਆ। ਸਤਿਗੁਰੂ ਮੈਨੂੰ ਬਖਸ਼ ਲੈ, ਬਾਬਰ ਨੂੰ ਜਾਬਰ ਜਦੋਂ ਕਹਿਣਾ ਏ, ਪਹਿਲਾਂ ਪਿਆਰਿਓ ਜੇਲ੍ਹ ਵਿੱਚ ਵੀ ਗਏ ਨੇ, ਚੱਕੀਆਂ ਘੁੰਮੀਆਂ ਨੇ, ਫਿਰ ਭਾਈ ਮਰਦਾਨਾ ਨੂੰ ਕਿਹਾ ਤੂੰ ਕੀਰਤਨ ਕਰ, ਉਸ ਮਸਤੀ ਨੇ ਚੱਕੀਆਂ ਛੁੜਾ ਦਿੱਤੀਆਂ ਗਰੀਬਾਂ ਅਨਾਚਾਂ ਤੋਂ, ਚੱਕੀਆਂ ਵੀ ਆਪੇ ਘੁੰਮੀਆਂ, ਮਨ ਵੀ ਆਪੇ ਘੁੰਮੇ, ਅਤੇ ਬਾਬਰ ਵੀ ਗੁਰੂ ਚਰਨਾਂ ਵਿੱਚ ਆ ਕੇ ਆਪ ਘੁੰਮਦਾ ਏ। ਸਤਸੰਗੀ ਜਣੋ, ਆਪਾਂ ਨੂੰ ਆਪਣਾ ਆਪ ਉੱਚਾ ਜੀਵਨ ਬਣਾਉਣਾ ਪਵੇਗਾ, ਉੱਚੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ। ਸਾਹਿਬ ਕਿਰਪਾ ਕਰਨ, ਉੱਚੇ ਦਾ ਤਰੋ ਧਿਆਨ ਅਤੇ ਮਿਲ ਕੇ ਗੂੰਜ ਪਾਓ ਆਪਣੇ ਪਿਆਰ ਇਹਨੂੰ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ। ਵਾਹਿ ਵਾਹਿ ਵਾਹਿਗੁਰੂ ਧੰਨ ਸਤਿਗੁਰੂ ਜੀ ਕਿਰਪਾ ਕਰਨ। ਵਾਹਿਗੁਰੂ ਆਪ ਮਿਹਰ ਕਰਨ ਗੁਰੂ ਪਾਤਸ਼ਾਹ ਜੀ। ਇਸੇ ਤਰ੍ਹਾਂ ਹੀ ਸਤਿਗੁਰੂ ਸਭਨਾ ਦੇ ਹਿਰਦਿਆਂ ਅੰਦਰ ਆਪਣੇ ਨਾਮ ਲਈ ਪਿਆਰ ਧੁਨ ਪੈਦਾ ਕਰੀ ਰੱਖਣ। ਸਮਾਂ ਇਜਾਜ਼ਤ ਨਹੀਂ ਦਿੰਦਾ, ਆਪ ਸੰਗਤਾਂ ਨੂੰ ਰੋਕਣ ਨੂੰ ਵੀ ਨਹੀਂ ਜੀ ਚਾਹੁੰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਣੇ ਪ੍ਰੋਗਰਾਮ ਮੁਤਾਬਕ ਆਪ ਜੀ ਕੀਰਤਨ ਦੁਆਰਾ ਸਾਹਿਬ ਦੀ ਉਸਤਤੀ ਵਿੱਚ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।